ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ, ਕਾਇਆ ਬ੍ਰਹਮਾ ਮਨ ਹੈ ਧੋਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਜੋ ਵੀ ਅੰਮ੍ਰਿਤ ਵੇਲੇ ਸਤਸੰਗਤ ਵਿੱਚ ਪਹੁੰਚਣਾ ਕੀਤਾ, ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਿੱਤ ਹਜ਼ੂਰੀ ਦੇ ਅੰਦਰ ਲੜੀਵਾਰ ਕਥਾ ਦਾ ਜੋ ਪ੍ਰਵਾਹ ਚੱਲ ਰਿਹਾ ਹੈ, ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਮ੍ਰਿਤ ਵਚਨ ਹਨ। ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਅੰਮ੍ਰਿਤ ਬਚਨ ਹੈ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ੍ਹਾਂ ਸੁਣ ਸਿੱਖਾਂ ਗੁਰ ਮੰਨਿਆ ਤਿਨ੍ਹਾਂ ਭੁੱਖ ਸਭ ਗਾਹੇ, ਉਹਨਾਂ ਦੀ ਸਾਰੀ ਭੁੱਖ ਚਲੀ ਜਾਂਦੀ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਅੰਮ੍ਰਿਤ ਵਚਨ ਕਰਤਾਰਪੁਰ ਸਾਹਿਬ ਦੀ ਧਰਤੀ, ਜਿੱਥੇ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਸਤਿਗੁਰੂ ਜੀ ਉਮਰ ਦਾ ਪਿਛਲਾ ਹਿੱਸਾ ਲੰਮਾ ਸਮਾਂ ਕਰਤਾਰਪੁਰ ਨਿਵਾਸ ਕੀਤਾ। ਜਿਉਂ ਜਿਉਂ ਸੰਗਤਾਂ ਨੂੰ ਪਤਾ ਲੱਗਿਆ ਵੀ ਗੁਰੂ ਜੀ ਉੱਥੇ ਨਿਵਾਸ ਕਰਦੇ ਨੇ, ਬਹੀਰਾਂ ਕਥ ਕਥ ਕੇ ਆਇਆ ਕਰਦੇ, ਜਗਿਆਸੂ ਜਨ ਵੀ, ਸ਼ੰਕਾ ਕਰਨ ਵਾਲੇ ਵੀ, ਬ੍ਰਹਿਮਣ ਵੀ, ਸਿੱਧ ਪੁਰਸ਼ ਵੀ, ਤੋ ਇਸ ਪ੍ਰਕਾਰ ਫਿਰ ਸੰਗਤਾਂ ਦੀ ਭੀੜ ਭੜਕਾ ਰਹਿੰਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਉੱਥੇ ਨਿਵਾਸ ਕੀਤਾ, ਇੱਕ ਬਹੁਤ ਵੱਡਾ ਵਿਦਵਾਨ ਅਤੇ ਜਿਹਦਾ ਵੇਦਾਂ ਸ਼ਾਸਤਰਾਂ ਦੀ ਵਿੱਦਿਆ ਉਹਦੇ ਕੋਲ ਸੀ, ਉਹ ਸਤਿਗੁਰੂ ਮਹਾਰਾਜ ਸਾਹਿਬ ਦੇ ਕੋਲ ਆ ਕੇ ਆਪਣੇ ਜਾਤੀ ਅਭਿਮਾਨ ਦੀ ਕੁਝ ਗੱਲ ਉਹਨੇ ਪ੍ਰਭਾਵ ਦਿੱਤਾ ਅਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ ਵੀ ਜਿਹੜੀ ਬ੍ਰਾਹਮਣ ਜਾਤੀ ਹੈ ਇਹ ਸਾਰਿਆਂ ਤੋਂ ਸ੍ਰੇਸ਼ਟ ਹੈ, ਸੰਨਿਆਸੀ ਜਿਹੜੇ ਨੇ ਉਹ ਵੀ ਬ੍ਰਾਹਮਣ ਨੂੰ ਇਸ ਪ੍ਰਕਾਰ ਉੱਚਾ ਕਹਿ ਰਹੇ ਆ ਅਤੇ ਵਿਧਾਨ ਦੇ ਅਨੁਸਾਰ ਚਾਰੇ ਵਰਨਾਂ ਦੇ ਵਿੱਚ ਬ੍ਰਾਹਮਣ ਜਿਹੜਾ ਹੈ ਉਹ ਉੱਤਮ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਹ ਕੋਈ ਬ੍ਰਾਹਮਣਾਂ ਦੇ ਘਰ ਜੰਮਣ ਦੇ ਨਾਲ ਬ੍ਰਾਹਮਣ ਨਹੀਂ ਬਣ ਜਾਂਦਾ ਔਰ ਉੱਤਮ ਨਹੀਂ ਬਣ ਜਾਂਦਾ, ਇਹ ਬਾਤ ਤੁਹਾਡੀ ਜਾਤੀ ਵਿਤਕਰੇ ਦੀ ਹੈ ਅਤੇ ਵੀ ਜੇ ਤੂੰ ਇਹਦੇ ਬਾਰੇ ਸੁਣਨਾ ਚਾਹੁੰਦਾ, ਬ੍ਰਾਹਮਣ ਤਾਂ ਕੋਈ ਵੀ ਹੋ ਸਕਦਾ ਜਿਹਦੇ ਵਿੱਚ ਗੁਣ ਹੋਣ। ਕਬੀਰ ਸਾਹਿਬ ਦੇ ਕੋਲ ਵੀ ਅਜਿਹਾ ਬ੍ਰਾਹਮਣ ਆਇਆ ਸੀ, ਉਹਨੇ ਕਿਹਾ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ, ਬ੍ਰਹਮ ਦੀ ਵਿਚਾਰ ਕਰਨ ਵਾਲਾ ਬ੍ਰਾਹਮਣ ਹੁੰਦਾ, ਕੋਈ ਬ੍ਰਾਹਮਣਾਂ ਦੇ ਜੰਮਣ ਦੇ ਨਾਲ ਬ੍ਰਾਹਮਣ ਨਹੀਂ ਹੁੰਦਾ। ਇਸ ਕਰਕੇ ਸਾਧਨਾ ਕਰਕੇ ਬ੍ਰਾਹਮਣ ਬਣਿਆ ਜਾ ਸਕਦਾ। ਕਹਿੰਦੇ ਜੀ ਕੈਸੇ ਸਾਧਨ, ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਪਾਵਨ ਸ਼ਬਦ ਉਚਾਰਿਆ ਹੈ,
ਕਾਇਆ ਬ੍ਰਹਮਾ ਮਨ ਹੈ ਧੋਤੀ।
ਕਹਿੰਦੇ ਹੇ ਭਾਈ ਸੁਣ, ਫਿਰ ਤੂੰ ਜਿਸ ਨੇ ਆਪਣੇ ਮਨ ਨੂੰ ਜਣੇ ਅੰਤਸ਼ਕਰਨ ਨੂੰ ਚਿੱਤ ਨੂੰ ਇਹਦੀਆਂ ਚਿੱਤ ਦੀਆਂ ਵਾਸ਼ਨਾਵਾਂ, ਇਹ ਹੁਣ ਧਿਆਨ ਰੱਖੀ ਬ੍ਰਾਹਮਣ, ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਨੇ ਇਹ ਬਹੁਤ ਮੁਸ਼ਕਲ ਹੈ, ਇਹਨਾਂ ਨੂੰ ਧੋਣਾ ਬਹੁਤ ਮੁਸ਼ਕਲ ਹੈ। ਧੋਣ ਤੋਂ ਭਾਵ ਹੁੰਦਾ ਵੀ ਕਿਸੇ ਵਸਤਰ ਨੂੰ ਮੈਲ ਲੱਗ ਗਈ, ਉਹਨੂੰ ਧੋ ਲਿਆ ਮੈਲ ਨਿਕਲ ਗਈ। ਕਹਿੰਦੇ ਨਾ ਵਾਸ਼ਨਾਵਾਂ ਜਿਨ੍ਹਾਂ ਨੇ ਧੋ ਦਿੱਤੀਆਂ ਹਨ ਗਿਆਨ ਦੇ ਪਾਣੀ ਦੇ ਨਾਲ, ਅਤੇ ਜਿਨ੍ਹਾਂ ਨੇ ਇਹਨਾਂ ਵਾਸ਼ਨਾਵਾਂ ਨੂੰ ਧੋ ਕੇ ਇਹ ਜਦੋਂ ਫਿਰ ਉਹਨਾਂ ਦਾ ਜਿਹੜਾ ਬਾਕੀ ਸਰੀਰ ਹੈ ਕਾਇਆ ਨਾਮ ਸਰੀਰ ਦਾ ਹੈ, ਉਹ ਸਰੀਰ ਹੀ ਬ੍ਰਹਮਾ ਬ੍ਰਹਮਣ ਦਾ ਹੈ, ਫਿਰ ਉਹ ਹੈ ਅਸਲੀ ਸਰੀਰ ਬ੍ਰਹਮਣ ਦਾ ਜਿਹਨੇ ਵਾਸ਼ਨਾਵਾਂ ਧੋ ਦਿੱਤੀਆਂ। ਗਿਆਨ ਉਤਾਰਿਆ ਧੋਵੇ, ਅਤੇ ਗਿਆਨ ਦੁਆਰਾ ਇਸ ਪ੍ਰਕਾਰ ਧੋ ਲਿਆ, ਇਹ ਜਲ ਹੈ ਕਾਇਆ ਬ੍ਰਹਮਾ ਮਨ ਹੈ ਧੋਤੀ, ਜਿਨ੍ਹਾਂ ਨੇ ਆਪਣੇ ਮਨ ਅੰਤਸ਼ਕਰਨ ਵਿੱਚੋਂ ਮਿਥਿਆ ਪਦਾਰਥਾਂ ਦੀ ਇੱਛਾ ਜਿਹੜੀ ਹੈ, ਵਾਸ਼ਨਾ ਜਿਹੜੀ ਹੈ, ਇਤਿਆਦਿਕ ਇਹਨਾਂ ਨੂੰ ਧੋਤੀ ਧੋ ਲਈਆਂ ਨੇ। ਇੱਥੇ ਧੋਤੀ ਦਾ ਅਰਥ ਧੋਣਾ ਹੀ ਹੈ, ਅੱਗੇ ਚੱਲ ਕੇ ਦੂਸਰਾ ਸ਼ਬਦ ਆ ਜਾਏਗਾ। ਅਤੇ ਉਹਨਾਂ ਦੀ ਕਾਇਆ ਬੁੱਧੀ ਜਿਹੜੀ ਹੈ ਉਹ ਬ੍ਰਹਮ ਦਾ ਹੀ ਰੂਪ ਹੋ ਗਈ। ਫਿਰ ਤੋ ਇਸ ਪ੍ਰਕਾਰ ਬਣਿਆ ਜਾ ਸਕਦਾ। ਬਾਕੀ ਅੱਗੇ ਦੱਸਦੇ ਨੇ,
ਗਿਆਨ ਜਨੇਊ ਧਿਆਨ ਕੁਸ ਪਾਤੀ।
ਅਤੇ ਫਿਰ ਜਿਹੜਾ ਜੰਜੂ ਹੈ, ਜਨੇਊ ਜੰਜੂ ਦਾ ਨਾਮ ਹੈ, ਧਾਗੇ ਦਾ ਵੱਟ ਕੇ ਜੋ ਗਲ ਦੇ ਚ ਪਾਇਆ ਜਾਂਦਾ ਹੈ, ਗਿਆਨ ਰੂਪੀ ਜਨੇਊ ਜੰਜੂ ਜਿਨ੍ਹਾਂ ਨੇ ਪਾਉਣਾ ਕੀਤਾ, ਉਹਨਾਂ ਨੇ ਧਿਆਨ ਰੂਪੀ ਕੁਸ, ਕੁਸ ਨਾਮ ਦੱਬ ਦਾ ਹੈ, ਪਾਤੀ ਨਾਮ ਪੱਤਰਿਆਂ ਦਾ ਹੈ, ਇਹਦੇ ਦੱਬ ਦੇ ਛੱਲੇ ਜੇ ਬਣਾ ਕੇ ਨਾ ਉਂਗਲਾਂ 'ਚ ਪਾਉਂਦੇ ਵੀ ਸੀ, ਸਾਡੀਆਂ ਉਂਗਲਾਂ ਪਵਿੱਤਰ ਹੋ ਜਾਣ ਜੱਗ ਕਰਨੇ। ਉਹ ਛੱਲੇ ਜਿਹੜੇ ਪਾਉਂਦੇ ਹੈ ਮਹਾਰਾਜ, ਫਿਰ ਉਹਦਾ ਵੀ ਜ਼ਿਕਰ ਕੀਤਾ ਜਿਹੜਾ ਧਿਆਨ ਕਰਨਾ ਹੈ ਵਾਹਿਗੁਰੂ ਦਾ। ਅਤੇ ਇਹ ਦੱਬ ਦੇ ਛੱਲੇ ਸਮਝ ਲੈ ਤੂੰ, ਕੁਛ ਦੱਬ ਪਾਤੀ ਦੇ ਪੱਤਰੇ, ਜਿਹੜਾ ਧਿਆਨ ਤਿਆਗ ਕਰ ਬੇਤੀ ਦੁਆਰਾ ਪਰਮੇਸ਼ੁਰ ਦਾ ਲਾਉਣਾ। ਪਰਮੇਸ਼ੁਰ ਦਾ ਧਿਆਨ ਲਾਉਣ ਰੂਪ ਇਹ ਦੱਬ ਹੈ। ਚਤੁਸ਼ਟਾ ਅੰਤਹਕਰਨ ਜੋੜਨ ਰੂਪ ਛੱਲੇ ਬਣੇ ਹੋਏ ਨੇ ਇਸ ਦੇ। ਇਹ ਹੈ ਤੇਰੇ ਕੋਲ? ਕਹਿੰਦੇ ਜੀ ਇਹ ਤਾਂ ਮੇਰੇ ਕੋਲ ਹੈ ਨਹੀਂ। ਕਹਿੰਦੇ ਬ੍ਰਾਹਮਣ ਕਹਿ ਸਕਦੇ, ਇਹਨਾਂ ਦੁਆਰਾ ਬ੍ਰਾਹਮਣ ਹੋ ਸਕਦਾ ਹੈ।
ਹਰ ਨਾਮ ਜਸ ਜਾਚਾਉ ਨਾਉ।
ਹੇ ਭਾਈ, ਜਿਹੜਾ ਹਰੀ ਪਰਮੇਸ਼ੁਰ ਵਾਹਿਗੁਰੂ ਹੈ, ਪਰਮੇਸ਼ੁਰ ਦੇ ਨਾਮਾਂ ਨਾਮ ਜਾਂ ਉਸ ਦਾ ਜਸ ਕੀਰਤਨ, ਇਹਨੂੰ ਕੀਰਤਨ ਨੂੰ ਜਾਂ ਨਾਮ ਨੂੰ ਜਾਚੋ, ਮੰਗਣਾ ਕਰ। ਇਸ ਕਰਕੇ ਉਸਦੇ ਅੰਮ੍ਰਿਤ ਨਾਉ ਨਾਮ ਨੂੰ ਜਪਣਾ ਕਰ, ਜਾਚਨਾ ਕਰ, ਫਿਰ ਇਹਨੂੰ ਜਪਣਾ ਕਰ, ਤਾਂ ਫਿਰ ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਹਰ ਹਰੀ ਪਰਮੇਸ਼ੁਰ ਦਾ ਨਾਮਾ ਨਾਮ ਜਪਣ ਰੂਪ, ਜਸ ਕੀਰਤਨ ਕਰਨ ਰੂਪ, ਇਹ ਕੀ ਹੈ? ਨਾਉ, ਨਾਉ ਨੌਕਾ ਦਾ ਨਾਮ ਹੈ, ਬੇੜੀ ਦਾ ਨਾਮ ਹੈ। ਇਹ ਬੇੜੀ ਨੂੰ ਸਤਿਗੁਰਾਂ ਪਾਸੋਂ ਜਾਚੋ, ਮੰਗਣਾ ਕਰ। ਇਹ ਬੇੜੀ ਤੇ ਸਵਾਰ ਹੋ ਕੇ ਤਰੇਗਾ, ਨਦੀ ਤਰੰਦੜੀ ਮੈਂਡਾ ਖੋਜ ਨਾ ਘੁੰਮੇ, ਮੰਝ ਮੁਹੱਬਤ ਤੇਰੀ ਤੋ ਸਹਿ ਚਰਣੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਇਹ ਬੇੜੀ ਹੈ, ਇਹਦੇ ਵਿੱਚ ਸਵਾਰ ਹੋਣਾ ਕਰ। ਇਹ ਨੌਕਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਅੰਤਰੀ ਭਾਵ ਦੇ ਵਿੱਚ ਫਿਰ ਐਸਾ ਉਹ ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਇਹ ਜਾਚਨਾ ਕਰ।
ਗੁਰ ਪ੍ਰਸਾਦੀ ਬ੍ਰਹਮ ਸਮਾਉ।
ਫਿਰ ਗੁਰ ਸਤਿਗੁਰੂ ਦਾ ਨਾਮ ਹੈ, ਗੁਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਬ੍ਰਹਮ ਪਰਮੇਸ਼ੁਰ ਦੇ ਆਤਮਕ ਸਰੂਪ ਵਿੱਚ ਸਮਾਓ, ਸਮਾ ਜਾਓਗੇ, ਅਭੇਦ ਹੋ ਜਾਓਗੇ। ਫਿਰ
ਪਾਂਡੇ ਐਸਾ ਬ੍ਰਹਮ ਵਿਚਾਰ।
ਹੇ ਪਾਂਡੇ, ਉਹਨੂੰ ਬ੍ਰਾਹਮਣ ਨੂੰ ਕਹਿੰਦੇ ਨੇ, ਪੰਡਾ ਬੁੱਧੀ ਰੱਖਣ ਵਾਲੇ, ਬੁੱਧੀਵਾਨ ਪੰਡਿਤ ਵਿਦਵਾਨ, ਤੂੰ ਵਿਚਾਰ ਕੇ ਦੇਖ। ਐਸਾ ਜਿਹੜਾ ਇਹੋ ਜਿਹਾ ਬ੍ਰਾਹਮਣ ਜਿਹੜਾ ਤੈਨੂੰ ਕਿਹਾ ਹੈ, ਇੱਥੇ ਬ੍ਰਹਮ ਦਾ ਅਰਥ ਬ੍ਰਾਹਮਣ ਉਹੀ ਅਸਲੀ ਹੁੰਦਾ ਹੈ, ਜਾਂ ਫਿਰ ਇਉਂ ਸਮਝੋ ਪਾਂਡੇ ਐਸਾ ਬ੍ਰਹਮ ਵਿਚਾਰ, ਐਸਾ ਇਹੋ ਜਿਹਾ ਬ੍ਰਹਮ ਸਤਚਿਤ ਆਨੰਦ ਸਰੂਪ ਪਰਮੇਸ਼ਰ ਹੈ, ਉਹਦੀ ਵਿਚਾਰ ਕਰ ਜੋ ਤੈਨੂੰ ਇਹ ਦੱਸਣਾ ਕੀਤਾ।
ਨਾਮੇ ਸੁੱਚ ਨਾਮੋ ਪੜੋ।
ਪਰਮੇਸ਼ੁਰ ਦੇ ਨਾਮੇ ਨਾਮ ਜਪਣ ਨਾਲ ਹੀ ਲੋਕ ਪਰਲੋਕ ਦੇ ਵਿੱਚ, ਤੇ ਤੇਰਾ ਜਿਹੜਾ ਮੁੱਖ ਹੈ ਉਹ ਸੁੱਚ ਸੁੱਚਾ ਹੋਊਗਾ, ਨਹੀਂ ਤਾਂ ਹਰ ਵੇਲੇ ਝੂਠ ਬੋਲਣ ਕਰਕੇ ਜੂਠਾ ਹੋਇਆ ਵੈ। ਨਾਮੇ ਸੁੱਚ ਨਾਮੋ ਪੜੋ, ਨਾਮ ਦਾ ਹੀ ਪੜ੍ਹਨਾ ਕਰ, ਹੋਰ ਪੁਸਤਕ ਬਥੇਰੇ ਪੜ੍ਹਿਆ ਤੂੰ। ਨਾਮ ਕਰਕੇ ਸੁੱਚ ਪਵਿੱਤਰਤਾ ਹੁੰਦੀ ਹੈ, ਨਾਮੋ ਨਾਮ ਨੂੰ ਉਚਾਰਨ ਰੂਪ ਪੜ੍ਹੋ, ਪੜ੍ਹਨਾ ਕਰ। ਇਹ ਵੀ ਤਾਂ ਪੜ੍ਹਨਾ ਜਿਹੜਾ ਵਾਰ ਵਾਰ ਨਾਮ ਦਾ ਜਪਣਾ, ਤੂੰ ਹੋਰ ਗ੍ਰੰਥ ਬਥੇਰੇ ਪੜ੍ਹੇ ਹੈ। ਨਾਮ ਤੂੰ ਜਪਦਾ ਨਹੀਂ ਹੈ, ਇਹ ਕਰਤਬ ਕਰ, ਇਹ ਪੜ੍ਹਾਈ ਹੈ। ਇਸ ਕਰਕੇ ਫਿਰ ਜਿਹੜਾ ਪਰਮੇਸ਼ੁਰ ਦਾ ਨਾਮ ਹੈ,
ਨਾਮੇ ਚੱਜ ਆਚਾਰ,
ਨਾਮ ਵਿੱਚ ਜੁੜਨ ਰੂਪ, ਚੱਜ ਨਾਮ ਹੁੰਦਾ ਢੰਗ ਦਾ। ਕਹਿੰਦਾ ਫਲਾਨਿਆ ਤੈਨੂੰ ਚੱਜ ਨਹੀਂ, ਉਹਦਾ ਮਤਲਬ ਕੀ ਹੁੰਦਾ ਵੀ ਤੈਨੂੰ ਢੰਗ ਨਹੀਂ ਹੈ। ਆਚਾਰ ਸ੍ਰੇਸ਼ਟ ਆਚਾਰ, ਇਹਦੇ ਦੇਣ ਵਾਲੇ ਕਰਤਬ ਕਰ, ਪਰਮਾਤਮਾ ਦੇ ਮਿਲਣ ਸੰਬੰਧੀ ਐਸੇ ਚੱਜ ਆਚਾਰ ਕਰ, ਉਹ ਢੰਗ ਵਰਤ ਜਿਹਦੇ ਨਾਲ ਵਾਹਿਗੁਰੂ ਮਿਲੇ। ਇਹ ਗ੍ਰੰਥ ਪੜ੍ਹ ਲੈਣੇ ਜਾਂ ਵਿਦਵਾਨ ਬਣ ਜਾਣਾ, ਸਭਾਵਾਂ ਜਿੱਤਦੇ ਫਿਰਨਾ, ਇਹ ਕੋਈ ਰੱਬ ਨੂੰ ਮਿਲਣ ਦੀਆਂ ਗੱਲਾਂ ਨਹੀਂ ਹੈ ਤੇਰੀਆਂ। ਇਹ ਵਚਨ ਦਿੱਤੇ ਹਨ, ਅਸਥਾਈ ਦੇ ਕੇ ਭਰਮਾਉਂਦੇ ਆ ਜੀ।
ਬਾਹਰ ਜਨੇਊ ਜਿਚਰ ਜੋਤ ਹੈ ਨਾਲ,
ਕਹਿੰਦੇ ਜੀ ਸਾਡਾ ਚਿੰਨ ਹੈ ਜਨੇਊ, ਜਿਹਦੇ ਜਨੇਊ ਪਾਇਆ ਹੈ ਉਹਨੂੰ ਅਸੀਂ ਹਿੰਦੂ ਮਤ ਦੇ ਵਿੱਚ ਮੰਨਦੇ ਹਾਂ। ਹਿੰਦੂ ਕੇ ਕਰ ਹਿੰਦੂ ਆਵੇ, ਸੂਤ ਜਨੇਊ ਪੜਗਲ ਪਾਵੇ, ਤੇ ਬ੍ਰਾਹਮਣ ਇਸ ਤਰ੍ਹਾਂ ਬਣਾਇਆ ਜਾਂਦਾ। ਮਹਾਰਾਜ ਕਹਿੰਦੇ ਪੰਡਿਤ ਬਾਹਰਲਾ ਜਿਹੜਾ ਤੇਰਾ ਸਰੀਰ ਦੇ ਉੱਪਰ ਧਾਗਿਆਂ ਦਾ ਜਨੇਊ ਤੇਰੇ ਪਾਇਆ ਨਾ ਜੰਜੂ, ਕਦੇ ਸੋਚਿਆ ਵੀ ਕਿੰਨਾ ਚਿਰ? ਕਹਿੰਦੇ ਜੀ ਤੁਸੀਂ ਦੱਸ ਦਿਓ। ਕਹਿੰਦੇ ਜਿਚਰ ਜੋਤ ਹੈ ਨਾਲ, ਜਿਚਰ ਜਿਤਨਾ ਚੱਕ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋਤ ਸਰੀਰ ਦੇ ਨਾਲ ਸਾਥ ਹੈ, ਇਹ ਜਨੇਊ ਵੀ ਉਹਨਾਂ ਚ ਰਹੀ ਹੈ।
ਧੋਤੀ ਟਿੱਕਾ ਨਾਮ ਸੰਭਾਲ,
ਇਸ ਕਰਕੇ ਤਾਂ ਤੈਨੂੰ ਕਹਿੰਦੇ ਆ ਕਿ ਗਿਆਨ ਰੂਪੀ ਜਨੇਊ ਹੀ ਪਾਉਣਾ ਚਾਹੀਦਾ। ਤੇ ਟਿੱਕਾ ਇੱਥੇ ਦੂਸਰਾ ਜਿਹੜਾ ਮੱਥੇ ਚ ਲਾਇਆ ਹੁੰਦਾ ਹੈ ਉਹਦੀ ਗੱਲ ਨਹੀਂ ਹੈ, ਇੱਥੇ ਟਿੱਕਾ ਸ਼੍ਰੋਮਣੀ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਕਰ, ਉਹ ਸੰਭਾਲਣ ਕਰਨ ਰੂਪ ਜਿਹੜਾ ਟਿੱਕਾ ਲਾਉਣਾ ਹੈ, ਤੇ ਸ਼੍ਰੋਮਣੀ ਹੈ ਪਰਮੇਸ਼ਰ। ਜਿਵੇਂ ਧੋਤੀ ਲੱਕ ਦਾ ਵਸਤਰ ਹੈ, ਨਗੇ ਢੱਕਣ ਦੇ ਲਈ ਹੁੰਦੀ ਹੈ, ਇਸ ਤਰ੍ਹਾਂ ਜਿਹੜਾ ਨਾਮ ਜਪ ਕੇ ਬੁੱਧ ਨੂੰ ਸ਼ੁੱਧ ਕਰਨਾ ਹੈ, ਇਹ ਧੋਤੀ ਬੁੱਧੀ ਨੂੰ ਧੋਣਾ ਹੈ, ਇਹ ਪ੍ਰਲੋਕ ਦੇ ਪੜਦੇ ਢੱਕ ਹੁੰਦੇ ਨੇ। ਇਹੋ ਅਗਲੇ ਲੋਕ ਦੇ ਵਿੱਚ ਧੋਤੀ ਹੈ ਜਿਹੜੀ ਪ੍ਰਲੋਕ ਚ ਪੜਦਾ ਢਕੂਗੀ ਤੇਰਾ, ਨਹੀਂ ਤਾਂ ਬਿਨ ਆਵੇ ਪਤ ਜਾਏ ਫੇਰ ਤਾਂ ਬੇਇੱਜ਼ਤੀ ਹੋਊਗੀ।
ਐਥੇ ਉਥੇ ਨਿਭੀ ਨਾਲ,
ਪਰਮੇਸ਼ੁਰ ਦਾ ਨਾਮ ਇੱਥੇ ਤੋਂ ਭਾਵ ਹੈ ਇਸ ਲੋਕ ਵਿੱਚ, ਇਹ ਤੂੰ ਇਹੋ ਜਿਹੀ ਪੜ੍ਹਾਈ ਪੜ੍ਹ ਤੇ ਜਿਹੜੀ ਪੜ੍ਹਨੇ ਦੇ ਯੋਗ ਹੈ, ਐਸੀ ਪੜਦੇ ਦਾਇਕ ਵਸਤੂ ਜਿਹੜਾ ਪਰਦਾ ਢਕਣ ਵਾਲੀ ਹੈ, ਐਸ ਲੋਕ ਦੇ ਚ ਪ੍ਰਲੋਕ ਦੇ ਤੇਰੇ ਨਾਲ ਸਾਥ ਹੀ ਨਿਵੀ ਨਿਵੇਗੀ। ਨਾਮ ਦੀਆਂ ਐਸੀਆਂ ਬਰਕਤਾਂ ਹਨ,
ਵਿਣ ਨਾਵੈ ਹੋਰ ਕਰਮ ਨਾ ਭਾਲ,
ਪਰਮੇਸ਼ੁਰ ਦੇ ਨਾਵੈ ਨਾਮ ਤੋਂ ਬਿਨ ਬਗੈਰ, ਨਾਮ ਤੋਂ ਬਿਨ ਬਿਨਾ ਹੋਰ ਅਵਰ ਜਿਹੜਾ ਕਰਮ ਕਾਂਡ ਹੈ ਇਹਦੀ ਭਾਲ ਖੋਜ ਨਾ ਕਰਦਾ, ਫਿਰ ਇਹ ਨਾ ਲੱਭਦਾ, ਫਿਰ ਵੀ ਮਨੂ ਸਿਮਰਤੀ ਚ ਐਂ ਲਿਖਿਆ, ਉੱਥੇ ਤਾਂ ਕਰਮ ਕਾਂਡ ਹੀ ਲਿਖਿਆ ਸਾਰਾ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟ। ਛੁਟਕਾਰਾ ਇਸ ਢੰਗ ਨਾਲ ਹੋਏਗਾ,
ਪੂਜਾ ਪ੍ਰੇਮ ਮਾਇਆ ਪਰ ਜਾਲ,
ਤੇ ਇਹ ਭਾਈ ਪਰ ਤੇ ਜਾਲ ਬੋਲਣ ਵਾਸਤੇ ਥੋੜੀ ਜਿਹੀ ਡੈਸ ਹੈ, ਉਹ ਅੱਖਰ ਇਕੱਠੇ ਹੀ ਕਰ ਲੈਣ ਪਰ ਜਾਲ। ਹੇ ਪੰਡਿਤ, ਵਾਹਿਗੁਰੂ ਨਾਲ ਜਿਹੜਾ ਪ੍ਰੇਮ ਕਰਨਾ ਹੈ, ਪ੍ਰੇਮ ਪਿਆਰ ਕਰਨ ਰੂਪ ਜਾਂ ਪ੍ਰੇਮ ਦੇ ਅਰਥਨ ਤੇ ਪਰੇ ਦਾ ਅਰਥ ਹੁੰਦਾ ਪਰਾਂ ਦੂਰ ਕਰ ਦੇਣਾ, ਜਿਹੜੀ ਮੈਂ ਹੈ ਮੈਂ ਤੋਂ ਪਰੇ ਹੋਣਾ ਹੀ ਪ੍ਰੇਮ ਹੈ। ਪਰੇ ਮੈਂ ਪਰੇ ਹੋ ਜਾਵੇ, ਮਹਾਰਾਜ ਕਹਿੰਦੇ ਜਿਹੜਾ ਮੈਂ ਤੋਂ ਪਰੇ ਹੋਣਾ ਇਹੀ ਪੂਜਾ ਹੈ, ਨਹੀਂ ਤਾਂ ਹਰਜੂ ਅਹੰਕਾਰ ਨਾ ਭਾਵੀ ਬੇਵਕੂਫ ਸੁਣਾ ਬੈ। ਇਹ ਅਰਚਨ ਕਰ ਮਾਇਆ ਦੀ ਇੱਛਾ ਨੂੰ, ਪਰ ਵਿਸ਼ੇਸ਼ ਕਰਕੇ ਜਾਲ ਸਾੜ ਦੇ ਨੂੰ, ਇਹ ਰੱਖਣ ਯੋਗ ਨਹੀਂ ਹੈ। ਘਰ ਦੇ ਵਿੱਚ ਜਿਹੜਾ ਵਾਧੂ ਕੂੜਾ ਕਟਕਲ ਹੋ ਗਿਆ, ਅੱਗ ਨਹੀਂ ਲਾ ਦਿੱਤੀ ਜਾਂਦੀ, ਇਹ ਕੂੜਾ ਹੀ ਹੈ ਜੀ, ਇਹਨੂੰ ਫੂਕ ਦਿਓ। ਇਸ ਕਰਕੇ ਇਹ ਫੂਕਣ ਯੋਗ ਹੈ।
ਏਕੋ ਵੇਖੋ ਅਵਰ ਨਾ ਭਾਲ,
ਚਾਰੇ ਵਰਨਾ ਚਾਰੇ ਆਸ਼ਰਮਾਂ ਇਹਦੇ ਵਿੱਚ ਬ੍ਰਹਮਚਾਰੀ ਅਤੇ ਗ੍ਰਿਸਤੀ ਹੈ, ਬਾਨਪ੍ਰਸਤੀ ਹੈ, ਸੰਨਿਆਸੀ ਹੈ, ਜਾਂ ਫਿਰ ਖੱਤਰੀ ਬ੍ਰਹਿਮਣ ਸ਼ੂਦ ਵੈਸ, ਚਾਰੇ ਵਰਨ, ਚਾਰੇ ਆਸ਼ਰਮ। ਇਹ ਜਿਹੜੇ ਚਾਰੇ ਨੇ ਇਹਨਾਂ ਦੇ ਵਿੱਚੋਂ ਚਾਰੇ ਵਰਨਾਂ ਅਤੇ ਚਾਰੇ ਆਸ਼ਰਮ ਇੱਕੋ ਇੱਕ ਅਦਵੈਤ ਸਰੂਪ, ਜੋਤੀ ਸਰੂਪ ਨਹੀਂ। ਵੇਖੋ, ਵੇਖਣਾ ਕਰ, ਗਿਆਨ ਦ੍ਰਿਸ਼ਟੀ ਨਾਲ ਦੇਖ, ਉਸ ਤੋਂ ਬਿਨਾਂ ਅਵਰ ਹੋਰ ਕੋਈ ਵੀ ਨਹੀਂ ਹੈ। ਤੂੰ ਭਾਲ ਖੋਜ ਕਰ, ਉਸ ਦੀ ਲੱਭਣਾ ਕਰ, ਤੂੰ ਜਿਹੜਾ ਪਰਮੇਸ਼ਰ ਸਾਰੀ ਜਗ੍ਹਾ ਹੈ। ਤੁਸੀਂ ਕਹਿੰਦੇ ਹੋ ਬ੍ਰਾਹਮਣ ਹੈ, ਕੀ ਗੱਲ ਸ਼ੂਦਰਾਂ ਦੇ ਵਿੱਚ ਕੋਈ ਹੋਰ ਹੈ, ਉਹਨਾਂ ਦਾ ਰੱਬ ਹੋਰ ਹੈ ਕੋਈ? ਇਹ ਤੁਸੀਂ ਐਵੇਂ ਪਖੰਡ ਬਣਾਇਆ ਮਹਾਰਾਜ ਕਹਿੰਦੇ। ਤੁਹਾਡੀ ਦਵੈਸ਼ ਦ੍ਰਿਸ਼ਟੀ ਹੈ, ਅਦਵੈਤ ਦ੍ਰਿਸ਼ਟੀ ਨਾਲ ਦੇਖੋਗੇ, ਸਾਰਿਆਂ ਦਿਨ ਉਸੇ ਦੀ ਸੱਤਾ ਹੈ। ਵਾਹਿਗੁਰੂ ਦੇ
ਜਿਨੈ ਤਤ ਗਗਨ ਦਸ ਦੁਆਰ।
ਹੇ ਪੰਡਿਤ, ਦਸ ਦੁਆਰ, ਦਸੇ ਇੰਦਰੀਆਂ ਰੂਪੀ ਜਿਹੜੇ ਦਰਵਾਜ਼ਿਆਂ, ਜਾਂ ਫਿਰ ਇਉਂ ਕਹੋ ਵੀ ਜਿਹੜੀਆਂ ਨੌ ਤਾਂ ਗੋਲਕਾਂ, ਦਸਵਾਂ ਜੋ ਗੁਪਤ ਹੈ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇਹਨਾਂ ਦਸਾਂ ਦਰਵਾਜ਼ਿਆਂ ਵਾਲੇ ਸਰੀਰ ਵਿੱਚ ਗਗਨ ਕੀ ਹੈ? ਚਿਦਾਕਾਸ ਰੂਪੀ ਪਰਮੇਸ਼ਰ ਦੇ ਤੱਤ ਸਿਧਾਂਤ ਨੂੰ ਜਾਣਨਾ ਕਰ। ਜਾਂ ਫਿਰ ਜੋ ਦਸਾਂ ਦੁਆਰਿਆਂ ਵਾਲੇ, ਚੀਨੇ ਤੱਤ ਗਗਨ ਦਸ ਦੁਆਰ, ਦਸਾਂ ਦੁਆਰਾਂ ਵਾਲੇ ਸਰੀਰ ਵਿੱਚ ਤੱਤ ਸਿਧਾਂਤ ਨੂੰ ਚੀਨੇ ਜਾਣ ਲਵੇਗਾ, ਉਹ ਗਗਨ ਆਕਾਸ਼ ਦੀ ਨਿਆਈ ਵਿਆਪਕ ਪਰਮੇਸ਼ਰ ਨੂੰ ਵੀ ਜਾਣ ਲਏਗਾ ਫਿਰ ਤੂੰ। ਤੇ ਜਿਹੜਾ ਐਸਾ ਪਰਮੇਸ਼ਰ ਹੈ,
ਹਰ ਮੁਖ ਪਾਠ ਪੜੈ ਵਿਚਾਰ,
ਜਿਹੜਾ ਹਰ ਪਰਮੇਸ਼ਰ ਦੇ ਸਿਧਾਂਤ ਦੀ ਵਿਚਾਰ, ਜਿਹੜੀ ਇਹ ਵਿਚਾਰ ਕਰਨੀ ਹੈ, ਨਿਰਣਾ ਕਰਨਾ ਹੈ, ਮਾਇਆ ਦੀ ਅੰਸਾਂ ਨੂੰ ਪਰੇ ਹਟਾਉਣਾ ਹੈ, ਨਾਮ ਰੂਪ ਨੂੰ, ਤਤ ਮਿਥਿਆ ਦਾ ਵਿਵੇਚਨ ਹੈ। ਹੇ ਸਤ ਨਿਰਤ ਬੂਝੈ ਜੇ ਕੋਏ, ਸਤ ਚੇਤਨ ਆਨੰਦ ਨੂੰ ਗ੍ਰਹਿਣ ਕਰਨਾ ਹੈ। ਇਹੋ ਹੀ ਮੁੱਖ ਮੂੰਹ ਦੁਆਰਾ ਪਾਠ ਪੜ੍ਹਾਈ ਪੜ੍ਹੈ ਪੜ੍ਹਨੀ ਚਾਹੀਦੀ ਹੈ। ਆਹ ਹੈ ਪੜ੍ਹਾਈ ਅਸਲੇ, ਜੋ ਵਿਚਾਰ ਵਿਚਾਰ ਕੇ ਹਰੀ ਪਰਮੇਸ਼ਰ ਦਾ ਨਾਮ ਰੂਪੀ ਪਾਠ, ਇਹ ਸਬਕ ਪੜ੍ਹੈ ਪੜ੍ਹਨਾ ਹੈ। ਬਸ ਇਹੋ ਸਮਝ ਲੈ, ਇਹੀ ਵਿਆਕਰਨ ਆਦਿ ਦਾ ਪੜ੍ਹਨਾ ਅਤੇ ਵਿਚਾਰਨਾ ਹੈ। ਸੁੱਧੀ ਅਸੁੱਧੀ ਸ਼ਬਦਾਂ ਦੀ ਕਰਨ ਵਾਸਤੇ ਵਿਆਕਰਨ ਦੇ ਢੰਗ ਤਰੀਕੇ ਸਿੱਖਦੇ ਹੈ, ਅਤੇ ਨਾਮ ਦੇ ਵਿੱਚ ਇਹ ਸਭ ਕੁਛ ਆ ਜਾਂਦਾ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੋ ਗਾਲੀ, ਹੋਛੀਆਂ ਹੋਛੀਆਂ ਗੱਲਾਂ, ਬਾਕੀ ਪੰਡਿਤ ਜੀ ਜਿਹੜੀਆਂ ਤੁਸੀਂ ਕਰਦੇ ਫਿਰਦੇ ਹੋ। ਇਹ ਕਰਤਾਰਪੁਰ ਬਹਿ ਕੇ ਗੁਰੂ ਨਾਨਕ ਸਾਹਿਬ ਨੇ ਐਸਾ ਉਪਦੇਸ਼ ਦਿੱਤਾ ਹੈ। ਸੋ ਅੱਗੇ ਹੋਰ ਦੱਸਦੇ ਹਨ,
ਭੋਜਨ ਭਾਉ ਭਰਮ ਭਉ ਭਾਗੈ,
ਪਰਮੇਸ਼ਰ ਦਾ ਜਿਹੜਾ ਭਾਉ, ਪੱਬੇ ਨੂੰ ਕੰਨਾਂ ਲੱਗਿਆ, ਪ੍ਰੇਮ ਦਾ ਵਾਚਕ ਬਣ ਜਾਂਦਾ, ਕੰਨਾਂ ਪਰੇ ਹਟਿਆ ਹੋਵੇ, ਸ਼ਬਦ ਆ ਜਾਵੇ ਭਾਉ ਹੋਵੇ, ਡਰ ਦਾ ਵਾਚਕ ਬਣਦਾ। ਜਿਹੜਾ ਪਰਮੇਸ਼ਰ ਦਾ ਪ੍ਰੇਮ ਰੂਪੀ ਭੋਜਨ ਖਾਣ ਯੋਗ ਜੋ ਵਸਤੂ ਹੈ, ਉਹਨੂੰ ਖਾਣ ਦੇ ਨਾਲ ਕੀ ਹੁੰਦਾ? ਭਾਉ ਪ੍ਰਕਾਸ਼ ਰੂਪ ਪਰਮਾਤਮਾ ਦੇ ਗਿਆਨ ਰੂਪੀ ਭੋਜਨ ਖਾਣ ਦੇ ਨਾਲ ਭੋਜਨ ਭਾਉ ਭਰਮ ਭਉ ਭਾਗ ਹੈ। ਪੰਜ ਪ੍ਰਕਾਰ ਦਾ ਤਾਂ ਭਰਮ ਹੈ ਜਿਹੜਾ, ਉਹ ਭਾਗ ਹੈ, ਦੌੜ ਜਾਂਦਾ ਹੈ। ਇੱਥੇ ਹੁਣ ਭਾਉ ਹੈ, ਕੰਨੇ ਤੋਂ ਬਿਨਾਂ ਇਹ ਡਰ ਦਾ ਵਾਚਕ ਆ ਗਿਆ। ਸੱਤ ਪ੍ਰਕਾਰ ਦਾ ਜਿਹੜਾ ਡਰ ਹੈ ਉਹ ਖਤਮ ਹੋ ਜਾਂਦਾ ਹੈ। ਸੱਤ ਪ੍ਰਕਾਰ ਦਾ ਜਿਹੜਾ ਡਰ ਹੈ, ਜੈ ਪੈ ਪਰਲੋਕ ਪੈ ਜਨਮ ਵੇਦਨਾ ਜਾਤ, ਅਨਰਖਿਆ ਅਰਗੋਤ ਪੈ ਅਕਸਮਤ ਪੈ ਸਾਥ। ਜਿਹੜਾ ਪੰਜ ਪ੍ਰਕਾਰ ਦਾ ਭਰਮ ਹੈ, ਭੇਦ ਭਰਮ ਕਰਤੱਤ ਪਰਮ ਪੁਨਸੰਗ ਪਰਮ ਵਿਕਾਰ ਬਰਮ ਇਤਰ ਜਗ ਸੱਤ ਪਰਮ ਪੰਚੋ ਭਰਮ ਸੰਸਾਰ, ਇਹ ਪੰਜ ਪ੍ਰਕਾਰ ਦੇ ਭਰਮ ਨੇ, ਅਤੇ ਇਹਨਾਂ ਦੀ ਨਿਵਿਰਤੀ ਦੇ ਫਿਰ ਉਸੇ ਤਰ੍ਹਾਂ ਦੇ ਸਾਧਨ ਦੇਖਿਆ। ਇਹ ਵਿਦਾਂਤ ਵਿੱਚ ਬੜੇ ਪ੍ਰਕਰਨ ਜਿਹੜੇ ਨੇ, ਬੜੇ ਬਰੀਕ ਔਰ ਤੇਲੀਆ ਬੁੱਧੀ ਨਾਲ ਸਮਝਣ ਵਾਲੇ, ਇਸ ਕਰਕੇ ਇਹ ਸਾਰੇ ਜਿਹੜੇ ਨੇ, ਬਿੰਬ ਪ੍ਰਤੀਬਿੰਬ ਲੋਹ ਸਪਟ ਕਟਾ ਕਾਸ ਗੁਣ ਮਾਰ, ਅਤੇ ਇਹ ਸਾਰਿਆਂ ਦੇ ਦਿਸ਼ਟਾਂਤ ਦੇ ਕਰਕੇ, ਵੀ ਇਹ ਦਿਸ਼ਟਾਂਤ ਦੇ ਨਾਲ ਫਿਰ ਪੰਜੇ ਭਰਮਾਂ ਦੀ ਨਿਵਿਰਤੀ ਦੱਸੀ ਗਈ ਹੈ। ਕਣਕ ਕੁੰਡਲ ਦਸਤਾਂ ਦੇ ਪੰਚੋ ਪਰਮ ਨਿਵਾਰ, ਇਹਨਾਂ ਨੂੰ ਇਹੋ ਨਿਵਾਰਨ ਕਰ। ਇਹ ਜੁਗਤੀਆਂ ਨਾਲ ਦੱਸੀਆਂ ਵਿਧਾਨ ਦੇ ਅੰਦਰ, ਇਹ ਪਰਮ ਪਉ ਭਾਗ ਹੈ। ਇਉਂ ਤੇ ਸੱਤ ਪ੍ਰਕਾਰ ਦਾ ਡਰ ਤੇ ਪੰਜ ਪ੍ਰਕਾਰ ਦਾ ਇਹ ਜਿਹੜਾ ਪਰਮ ਹੈ ਇਹ ਦੂਰ ਹੋ ਜਾਏਗਾ। ਅੱਗੇ ਦੱਸਦੇ ਹਨ ਜੀ,
ਬਾਹਰੂ ਰਾਛਵ ਚੋਰ ਨਾ ਲਾਗੈ।
ਇਹ ਪਾਠ ਥੋੜਾ ਜਿਹਾ ਪੂਰੇ ਧਿਆਨ ਦੇ ਨਾਲ ਭਾਈ ਪੜ੍ਹਨਾ ਵਿਚਾਰਨਾ ਹੈ, ਪਕਾਉਣਾ ਹੈ। ਐੜਾ ਜਿਹੜਾ ਰਾਰੇ ਦੇ ਨਾਲ ਲੱਗਿਆ ਰਹੇ, ਪਿੱਛੇ ਜਿਹੜਾ ਇਹ ਦੋ ਪਾਠ ਹਨ, ਦੂਸਰਾ ਪਾਠ ਕਰਨ ਦੀ ਲੋੜ ਨਹੀਂ, ਸਮਝਣ ਦੀ ਲੋੜ ਹੈ। ਇਹ ਜਿਹੜਾ ਸੁਣਿਆ ਇਹ ਮੁੱਖ ਪਾਠ ਹੈ। ਪਾਹਰੂਆ ਮਤਲਬ ਆੜਾ, ਕੰਨਾਂ ਤੋਂ ਬਿਨਾਂ ਜਿਹੜਾ ਸ਼ਬਦ ਹੈ ਉਹ ਵੱਖਰਾ ਹੋ ਜਾਣਾ ਚਾਹੀਦਾ, ਰਾਛਬ। ਦੂਸਰਾ ਪਾਠ ਹੈ ਪਾਹਰੂਆਰਾ ਛਬ, ਚੋਰ ਨਾ ਲੱਗੇ। ਪਰ ਮੁੱਖ ਪਾਠ ਇਹ ਕਰਨਾ ਹੈ, ਰਾਛਬ ਪਾਠ ਕਰਨਾ ਹੈ। ਪਰਮੇਸ਼ੁਰ ਦਾ ਜਿਹੜਾ ਭਾਉ ਪ੍ਰੇਮ ਰੂਪੀ ਇਹ ਦੱਸਦੇ ਨੇ, ਜਿਹੜਾ ਭੋਜਨ ਉੱਪਰ ਦੱਸਿਆ ਹੈ, ਜਿਨ੍ਹਾਂ ਨੇ ਜਾਂ ਫਿਰ ਜਿਨ੍ਹਾਂ ਦੇ ਪਹਿਰੇਦਾਰ ਰਾਛਬ ਨਾਮ ਹੈ, ਰਾਖੇ ਦਾ ਰਾਖਾ ਹੋਵੇ, ਰਾਖਾ ਪਹਿਰੇਦਾਰ, ਉਹਨਾਂ ਦੇ ਘਰ ਚੋਰ ਨਾ ਲੱਗ ਗਏ, ਨਹੀਂ ਲੱਗਦੇ ਚੋਰ, ਲੱਗ ਨਹੀਂ ਸਕਦੇ। ਅਤੇ ਇਸੇ ਕਰਕੇ ਜਿੱਥੇ ਪਹਿਰੇਦਾਰ ਖੜਾ ਉੱਥੇ ਚੋਰ ਦੇ ਆਉਣ ਦਾ ਕੋਈ ਮਤਲਬ ਹੀ ਨਹੀਂ ਹੈ। ਜਿੱਥੇ ਸਾਰੇ ਸੁੱਤੇ ਪਏ ਨੇ ਉੱਥੇ ਚੋਰੀ ਹੁੰਦੀ ਹੈ। ਇਸੇ ਪ੍ਰਕਾਰ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਦਾ ਪਹਿਰੇਦਾਰ ਹੋ ਕੇ ਰਾਛਬ ਰੱਖਿਆ ਕਰਨ ਵਾਲਾ ਹੈ, ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਚੋਰ ਨਹੀਂ ਲੱਗਦੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਚੋਰ ਨੇ। ਇਸ ਕਰਕੇ ਇਹ ਸ਼ੁੱਧ ਗੁਣਾਂ ਰੂਪੀ ਧਨ ਨੂੰ ਚੁਰਾਈ ਜਾਂਦੇ ਨੇ ਹਰ ਵੇਲੇ। ਆਪਣੇ ਮਨ ਉੱਪਰ ਪਹਿਰਾ ਰਾਛਬ ਰੱਖਣ ਵਾਲੇ ਨੂੰ ਇਸਤਰੀ ਦੀ ਚਿਤਵਣੀ, ਵਿਕਾਰਾਂ ਆਦਿ ਦੀ ਚਿਤਵਣੀ, ਇਹ ਚੋਰ ਨਹੀਂ ਫਿਰ ਲੱਗਦੇ ਹੈ। ਤੇ ਇਸੇ ਕਰਕੇ ਅੱਗੇ ਫਿਰ ਦੱਸਦੇ ਨੇ ਜਿਨ੍ਹਾਂ ਦਾ, ਦੁਬਾਰੇ ਬੋਲਿਓ ਜੀ,
ਪਾਹਰੂ ਰਾਛਬ ਚੋਰ ਨਾ ਲੱਗੇ।
ਜਿਨ੍ਹਾਂ ਦਾ ਪਾਹਰੂਆ ਰਾਹ, ਇੱਥੇ ਹੁਣ ਅਰਥ ਵਾਸਤੇ ਲਿਆ ਹੈ, ਪਹਿਰੇਦਾਰ ਪਰਮੇਸ਼ੁਰ ਦਾ ਨਾਮ ਹੈ, ਉਹਨੂੰ ਅਵਿਦਿਆ ਅਵਸਥਾ ਰੂਪੀ ਸ਼ਬ ਰਾਤ ਅਤੇ ਜਮਾਂ ਰੂਪੀ ਚੋਰ ਨਹੀਂ ਲੱਗਦੇ। ਫਿਰ ਬੋਲੋ ਜੀ, ਇਹ
ਪਾਹਰੂ ਰਾਛਵ ਚੋਰ ਨਾ ਲੱਗੇ।
ਪਰਮੇਸ਼ੁਰ ਦੇ ਨਾਮ ਨੂੰ ਪਾਹਰੂ ਪਹਿਰੇਦਾਰ ਕਰਕੇ ਆ ਵਿਸ਼ੇਸ਼ ਕਰਕੇ ਰਾਛਵ ਰਾਖਾ ਬਣਾਉਣਾ ਪਵੇਗਾ, ਫਿਰ ਅਸਰੀ ਸੰਪਦਾ ਰੂਪੀ ਚੋਰ ਨਹੀਂ ਲੱਗਦੇ। ਮੁੱਖ ਪਾਠ ਉਹੀ ਰੱਖਣਾ ਜਿਹੜਾ ਪਹਿਲਾਂ ਸੀ। ਅਰਥ ਸਮਝਣ ਦੇ ਲਈ ਤਿੰਨ ਕੀਤੇ ਨੇ ਤੇ ਪਾਠ ਕਰਨ ਦੇ ਲਈ ਇੱਕੋ ਹੀ ਮੁੱਖ ਰੱਖਣਾ ਹੈ। ਅੱਗੇ ਦੱਸਦੇ ਹਨ,
ਤਿਲਕ ਲਿਲਾਟ ਜਾਣੇ ਪ੍ਰਭ ਇੱਕ।
ਕਹਿੰਦੇ ਹੇ ਪੰਡਿਤ ਜੀ, ਜਿਹੜਾ ਹਰ ਜਗ੍ਹਾ ਏਕ ਇੱਕ ਅਖੰਡ ਸਰੂਪ ਪ੍ਰਭੂ ਪਰਮੇਸ਼ਰ ਨੂੰ, ਉਹ ਜਿਹੜਾ ਪ੍ਰਭ ਪਰਮੇਸ਼ਰ ਹੈ, ਵਾਹਿਗੁਰੂ ਹੈ, ਉਸ ਨੂੰ ਜਾਣੇ ਜਾਣਨਾ ਹੈ, ਇਹੋ ਲਿਲਾਟ ਮੱਥੇ ਦੇ ਉੱਪਰ ਤਿਲਕ ਟਿੱਕਾ ਲਾਉਣਾ ਹੈ। ਇੱਥੇ ਹੁਣ ਟਿੱਕੇ ਦਾ ਅਰਥ ਆਏਗਾ, ਇੱਥੇ ਤਿਲਕ ਦਾ ਅਰਥ ਉਹ ਹੈ, ਉੱਥੇ ਉਹ ਅਰਥ ਜਚਦਾ ਸੀ। ਇਸ ਕਰਕੇ ਫਿਰ ਅੱਗੇ ਦੱਸਦੇ ਹਨ, ਹਿਰਦੇ ਦੇ ਅੰਦਰ
ਬੂਝੈ ਬ੍ਰਹਮ ਅੰਤਰ ਵਿਵੇਕ।
ਹਿਰਦੇ ਦੇ ਅੰਤਰ ਅੰਦਰ ਬ੍ਰਹਮ ਪਰਮੇਸ਼ੁਰ ਦੀ ਵਿਵੇਕ ਵਿਚਾਰ ਕਰਕੇ, ਗੁਰਾਂ ਦੁਆਰਾ ਜੀਵ ਈਸ਼ ਦੀ ਏਕਤਾ ਪ੍ਰਾਪਤ ਕਰਕੇ ਬ੍ਰਹਮ ਦੇ ਤਾਈਂ ਬੂਝੈ ਸਮਝਣਾ ਕਰੀਦਾ ਹੈ। ਤੂੰ ਵੀ ਇਸੇ ਤਰ੍ਹਾਂ ਕਰ।
ਆਚਾਰੀ ਨਹੀਂ ਜੀਤਿਆ ਜਾਏ।
ਹੇ ਪੰਡਿਤ ਜੀ, ਇਹ ਜਿਹੜੇ ਤੁਸੀਂ ਕਰਤਵ ਕਰਦੇ ਹੋ, ਜਿਹੜੇ ਕਰਮ ਕਾਂਡ ਦੇ ਕਰਤਵ ਕਰਦੇ ਹੋ, ਇਹਦੇ ਵਿੱਚ ਜਿਹੜਾ ਨਿਤ ਨਿਮਿਤ ਪ੍ਰਾਸ਼ਚਿਤ ਕਰਮ ਹੈ ਤੇ ਨਿਖਿਧ ਕਰਮ ਹੈ, ਨਿਤ ਨਿਮਿਤ ਕਾਮੇ ਪ੍ਰਾਸ਼ਚਿਤ, ਤੇ ਇਹ ਚਾਰ ਤਾਂ ਹੈ ਜਿਨ੍ਹਾਂ ਨੂੰ ਬੇਹਤ ਦੀ ਆਗਿਆ ਹੈ ਕਰਨ ਦੀ। ਬੇਹਤ ਕਰਮ ਨਹੀਂ, ਅਵੇਹਤ ਕਰਮ ਹੈ ਜਿਹੜਾ ਸ਼ਰਾਬ ਪੀਣੀ, ਵਿਭਚਾਰ ਕਰਨਾ, ਚੋਰੀ ਕਰ ਲੈਣੀ, ਇਹਦੀ ਮਨਾਹੀ ਹੈ, ਉਹ ਕਰਨ ਦੇ ਨਾਲ ਸਜਾਵਾਂ ਮਿਲਦੀਆਂ ਨੇ। ਕਹਿੰਦੇ ਇਹੋ ਜਿਹੜੇ ਕਰਤਵ ਹਨ ਜਿਹੜੇ ਨਿਤ ਨਿਮਿਤ ਕਾਮਿਆ ਨਿਤ ਦਾ ਜਿਹੜਾ ਨਿਤ ਹਮੇਸ਼ਾ ਕਰਮ ਕਰੀਦਾ ਇਸ਼ਨਾਨ ਕਰਨਾ ਨਿਤ ਕਰਮ ਹੈ ਇਹ ਇਤਿਹਾਸਕ ਹੋਰ ਨਿਮਿਤ ਹੁੰਦਾ ਹੈ ਜਿਵੇਂ ਪੁੱਤਰ ਦੀ ਪ੍ਰਾਪਤੀ ਹੋ ਗਈ ਧਨ ਦੀ ਪ੍ਰਾਪਤੀ ਹੋ ਗਈ ਮਕਾਨ ਬਣਾ ਉਹਦੇ ਨਿਮਿਤ ਫਿਰ ਅਖੰਡ ਪਾਠ ਕਰਾ ਦਿੱਤਾ ਆਪਣੇ ਧਰਮ ਦੇ ਵਿੱਚ ਇਸ ਹੈ ਉਹ ਆਪਣੇ ਢੰਗ ਨਾਲ ਕਰਦੇ ਨਿਤ ਨਿਮਿਤ ਪ੍ਰਾਸ਼ਚਿਤ ਪਾਪ ਲਾਉਣ ਵਾਸਤੇ ਹੁੰਦਾ ਕਾਮਿਆਂ ਕਰਮ ਜਿਹੜੀ ਕਾਮਨਾ ਪੂਰੀ ਕਰਨ ਵਾਸਤੇ ਜਿਹੜਾ ਕੋਈ ਕਰਮ ਕੀਤਾ ਜਾਏ ਸ੍ਰੇਸ਼ਟ ਉਹਨੂੰ ਕਾਮਿਆਂ ਕਰਮ ਕਹਿੰਦੇ ਇਸ ਕਰਕੇ ਇਹ ਜਿਹੜੇ ਆਚਾਰ ਹੈ ਜਿਹੜੇ ਤੁਸੀਂ ਕਰਦੇ ਹੋ ਇਹਨਾਂ ਦੇ ਨਾਲ ਕਹਿੰਦੇ ਜੀਤਿਆ ਨਹੀਂ ਜਾ ਸਕਦਾ ਪਰਮੇਸ਼ੁਰ ਵਾਹਿਗੁਰੂ ਦੇ ਐਸੇ ਜਿਹੜੇ ਪ੍ਰਾਪਤੀ ਦੇ ਕਰਮ ਕਰਨੇ ਚਾਹੀਦੇ ਹੈ ਤੁਸੀਂ ਜਿਹੜੇ ਇਹ ਕਰਤ ਕਰੇ ਮਨ ਨਹੀਂ ਜਿੱਤਿਆ ਜਾਣਾ ਇਹਦੇ ਨਾਲ ਇਹ ਤਾਂ ਮਨ ਨੂੰ ਫਸਾਉਣ ਵਾਲੇ ਨੇ ਬਲਕਿ ਕਰਮ ਕਾਂਡ ਫਸਾਉਂਦਾ ਹੈ ਛੁਟਕਾਰਾ ਨਹੀਂ ਹੈ ਇਹਦੇ ਨਾਲ ਅੱਗੇ ਦੱਸਦੇ ਹਨ
ਪਾਠ ਪੜ੍ਹੈ ਨਹੀਂ ਕੀਮਤ ਪਾਏ
ਵਿਆਕਰਨ ਦਾ ਪਾਠ ਪੜ੍ਹਾਈ ਪੜ੍ਹੇ ਪੜ੍ਹਨ ਨਾਲ ਵਾਹਿਗੁਰੂ ਦੇ ਸਰੂਪ ਦੀ ਕੀਮਤ ਤਾਂ ਨਹੀਂ ਪਾਈ ਜਾ ਸਕਦੀ ਵਿਆਕਰਨ ਪੜ੍ਹੇ ਫਿਰਦੇ ਬਥੇਰੇ ਹੈਰਾਨੀ ਦੀ ਬਾਤ ਇਹ ਹੈ ਵੀ ਜਿਸ ਨੇ ਵਿਆਕਰਨ ਨੂੰ ਜਨਮ ਦਿੱਤਾ ਉਹ ਬੜਾ ਰਿਸ਼ੀ ਹੈ ਜਿਹਦਾ ਨਾਂ ਹੈ ਗ੍ਰੰਥਾਂ ਦੇ ਵਿੱਚ ਪਾਣਨੀ ਰਿਸ਼ੀ ਹੈ ਉਹਦਾ ਨਾਂ ਵਿਆਕਰਨ ਉਹਨੇ ਬਣਾਈ ਹੈ ਅਤੇ ਪ੍ਰੇਤ ਦੀ ਜੂਨ ਵਿੱਚ ਪਿਆ ਜਦੋਂ ਕੰਸ਼ੀ 'ਚ ਗਏ ਮਹਾਰਾਜ ਉਦੋਂ ਉਹਨੇ ਦੇਖਿਆ ਵੀ ਹੁਣ ਇਹ ਮੌਕਾ ਹੈ ਉਹਨੇ ਬੇਨਤੀ ਕੀਤੀ ਗਰੀਬ ਨਿਵਾਜ ਤੁਸੀਂ ਕੇਵਲ ਮਨੁੱਖਾਂ ਦੇ ਵਾਸਤੇ ਨਹੀਂ ਹੋ ਤੁਸੀਂ ਦੇਵਤਿਆਂ ਦੇ ਨਹੀਂ ਤੁਸੀਂ ਤਾਂ ਸਾਰੇ ਸੰਸਾਰ ਦੇ ਸਾਂਝੇ ਹੋ ਤੁਸੀਂ ਤਾਂ ਰਾਕਸ਼ਾਂ ਦੇ ਵੀ ਹੋ 84 ਲੱਖ ਜੂਨਾਂ ਦੇ ਮਾਲਕ ਹੋ ਜੀ ਤੁਸੀਂ ਜੇ ਮਨੁੱਖੀ ਜਾਮੇ ਵਿੱਚ ਆਏ ਹੋ ਦਾਤਾ ਮੈਂ ਪ੍ਰੇਤ ਦੀ ਜੂਨੀ ਵਿੱਚ ਬਣਿਆ ਫਿਰਦਾ ਮੇਰਾ ਉਧਾਰ ਕਰੋ ਜਾਣ ਬੁੱਝ ਕੇ ਪੁੱਛਦੇ ਆ ਕੌਣ ਹੈ ਤੂੰ ਕਹਿੰਦਾ ਮੈਂ ਪਾਣਨੀ ਰਿਸ਼ੀ ਹੈ ਤੂੰ ਵਿਆਕਰਨ ਬਣਾਈ ਤੂੰ ਪ੍ਰੇਤ ਬਣਿਆ ਬੈਠਾ ਕਹਿੰਦਾ ਜੀ ਧਨ ਬਹੁਤ ਇਕੱਠਾ ਹੋਇਆ ਉਹਦੇ ਨਾਲ ਮੈਂ ਆਪਣੀ ਚੰਗੀ ਹਵੇਲੀ ਬਣਾ ਲਈ ਜਦੋਂ ਮਕਾਨ ਪੂਰਾ ਹੋਇਆ ਕਹਿੰਦੇ ਇੰਨੇ ਨੂੰ ਮੌਤ ਆ ਗਈ ਮੇਰੀ ਸੁਰਤੀ ਮਕਾਨ 'ਚ ਰਹਿ ਗਈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਪ੍ਰੇਤ ਦੀ ਜੋਨੀ ਪ੍ਰੇਤ ਜੋਨ ਹੋਏ ਬਲ ਬਲ ਔਤਰੇ ਇਸ ਕਰਕੇ ਮਹਾਰਾਜ ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ ਮੈਨੂੰ ਪਤਾ ਵੀ ਮੈਂ ਤੰਗ ਕਿੰਨਾ ਕਿ ਸੂਈ ਦੇ ਨੱਕੇ ਜਿਹਨਾਂ ਦਾ ਮੂੰਹ ਹੁੰਦਾ ਸਾਰਾ ਕਿਤੇ ਮਾੜੀ ਮੋਟੀ ਕਿਸੇ ਦੀ ਖੂਨ ਦੀ ਬੂੰਦ ਮਾੜੀ ਜਿਹੀ ਲੱਗ ਜਾਏ ਥੋੜ੍ਹਾ ਜਿਹਾ ਆਧਾਰ ਬਣਦਾ ਅਤੇ ਨਹੀਂ ਤਾਂ ਅਤੇ ਭੁੱਖ ਜਿਹੜੀ ਅਮਣਾ ਮੂੰਹ ਲੱਗੀ ਰਹਿੰਦੀ ਹਰ ਵਕਤ ਹੀ ਤੜਫਣਾ ਹੈ ਇਹ ਕੁਛ ਜੂਨਾਂ ਐਸੀਆਂ ਜਿਹੜੀਆਂ ਹਰ ਵੇਲੇ ਤਪਦੇ ਰਹਿੰਦੇ ਆ ਸੱਪ ਹੈ ਜਿਹੜਾ ਆਪਣੀ ਜ਼ਹਿਰ 'ਚ ਤਪਦਾ ਰਹਿੰਦਾ ਹਰ ਵਕਤ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਕਿਰਪਾ ਕਰਕੇ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਇਸ ਆਪਣੇ ਕਰਤਵ ਨੂੰ ਮੁੱਖ ਰੱਖਦੇ ਹੋਏ ਪਾਣਨੀ ਰਿਸ਼ੀ ਨੂੰ ਪ੍ਰੇਤ ਦੀ ਜੂਨੀ ਤੋਂ ਛੁਡਾ ਦਿੱਤਾ ਸੀ ਅਤੇ ਸਾਡੇ ਜਿਹੜੇ ਕੁਝ ਵੀਰਾਂ ਨੂੰ ਵਿਆਕਰਨ ਦਾ ਬਹੁਤ ਹੀ ਜ਼ਿਆਦਾ ਨਸ਼ਾ ਛੱਡ ਗਿਆ ਉਹ ਕਹਿੰਦੇ ਨੇ ਬਾਣੀਓ ਵਿਆਕਰਨ ਅਨੁਸਾਰ ਬਣਾ ਦੇਣੀ ਆ ਉਹ ਭਾਈ ਆਪਣੇ ਆਪ 'ਤੇ ਤਰਸ ਕਰ ਲਓ ਇਹ ਵਿਆਕਰਨ ਬਣਾਉਣ ਵਾਲਾ ਪ੍ਰੇਤ ਬਣ ਗਿਆ ਸੀ ਤੁਸੀਂ ਇਹੋ ਜਿਹਾ ਕਸੂਤਾ ਕੰਮ ਨਾ ਕਰੋ ਆਪਣੇ ਵਾਸਤੇ ਵਿਆਕਰਨ ਪੜ੍ਹਨੀ ਚੰਗੀ ਹੈ ਵਿਦਵਾਨ ਬਣਨਾ ਚੰਗਾ ਪਰ ਇਹੋ ਜਿਹਾ ਵਿਦਵਾਨ ਨਹੀਂ ਬਣਨਾ ਜਿਹੜਾ ਰੱਬ ਤੋਂ ਦੂਰ ਕਰ ਦੇਵੇ ਗੁਰਬਾਣੀ ਦਾ ਸੁਤੰਤਰ ਰੂਪ ਹੈ ਇਹ ਤੇ ਵਿਆਕਰਨ ਲਾਗੂ ਨਹੀਂ ਹੁੰਦੀ ਭਾਸ਼ਾ 'ਤੇ ਲਾਗੂ ਹੁੰਦੀ ਹੈ ਇਹ ਬਾਣੀ ਹੈ ਤੁਰਕੀ ਬਾਣੀ ਆਈ ਇਸ ਕਰਕੇ ਵਿਆਕਰਨ ਜਿੱਥੇ ਕੰਮ ਦੇਵੇ ਸੰਪਰਦਾ ਦੇ ਵਿਦਵਾਨ ਲੈਂਦੇ ਨੇ ਸਾਰੇ ਪਰ ਗੁਰੂ ਘਰ ਦੀ ਟਹਿਲਣ ਹੈ ਗੁਰੂ ਘਰ ਦੀ ਦਾਸੀ ਹੈ ਜਿਵੇਂ ਦੇਵੀ ਝਾੜੂ ਮਾਰਦੀ ਸੀ ਕਰਤਾਰਪੁਰ ਭਾਈ ਲਹਿਣੇ ਨੂੰ ਦਿਖਾਈ ਵਿਆਕਰਨ ਦਾਸੀ ਹੈ ਇਹਨੂੰ ਮਾਲਕਣ ਬਣਾ ਕੇ ਸਿਰ 'ਤੇ ਨਾ ਬਿਠਾਓ ਗੁਰਬਾਣੀ ਦੀ ਸੁਤੰਤਰਤਾ ਨਹੀਂ ਰਹੇਗੀ ਇਸ ਤਰ੍ਹਾਂ ਇਹ ਤਾਂ ਰੱਬੀ ਬਾਣੀ ਹੈ ਇਸ ਕਰਕੇ ਈਸ਼ਵਰ ਦੇ ਬਣਾਏ ਕਾਨੂੰਨ ਨਿਯਮ ਉਹ ਜੀਵਾਂ ਤੇ ਲਾਗੂ ਹੁੰਦੇ ਨੇ, ਜੀਵਾਂ ਦੇ ਬਣਾਏ ਹੋਏ ਈਸ਼ਵਰ ਤੇ ਨਹੀਂ ਲਾਗੂ ਹੁੰਦੇ। ਜੀਵ ਕਿਰਤ ਹੈ ਜਿਹੜੀ ਵਿਆਕਰਨ ਹੈ, ਬਾਣੀ ਈਸ਼ਵਰ ਅਕਾਲ ਪੁਰਖ ਦਾ ਰੂਪ ਹੈ, ਇਹ ਵਾਹਿਗੁਰੂ ਦੇ ਰਚਨ ਹੈ। ਜੈਸੀ ਮੈਂ ਵੈ ਖਸਮ ਕੀ ਬਾਣੀ ਉਹਦੀ ਬਾਣੀ ਹੈ। ਤੋ ਇਸ ਕਰਕੇ ਪਾਠ ਪੜ੍ਹੇ ਨਹੀਂ ਕੀਮਤ ਪਾਏ, ਇਹ ਵਿਆਕਰਨ ਦੇ ਨਾਲ ਵੀ ਪ੍ਰਾਪਤੀ ਨਹੀਂ ਹੈ। ਪਰਮੇਸ਼ੁਰ ਦਾ ਚਿੰਤਨ ਕਰਨਾ ਚਾਹੀਦਾ, ਬਾਣੀ ਨਾਮ ਰੂਪ ਹੈ। ਬਹੁਤ ਸਾਰੇ ਥਾਵਾਂ ਤੇ ਉਹ ਤੁਕਾਂ ਨੋਟ ਕੀਤੀਆਂ ਹੋਈਆਂ ਨੇ ਵਿਆਕਰਨ ਵਾਲਿਆਂ ਨੇ, ਜਿੱਥੇ ਗੁਰਬਾਣੀ ਤੇ ਆਪਣੀ ਜਾਣ ਦੇ ਵਿੱਚ ਸੰਪਰਦਾ ਦੀ ਵਿਚਾਰਧਾਰਾ ਨੂੰ ਕੱਟਣ ਵਾਸਤੇ ਉਹਨਾਂ ਨੇ ਕੈਂਚੀ ਚਲਾਈ ਹੈ ਕਿ ਨਹੀਂ ਜੀ, ਵਿਆਕਰਨ ਅਨੁਸਾਰ ਇੱਥੇ ਔਂਕੜ ਲੱਗਿਆ, ਇਹਦਾ ਅਰਥ ਆਹ ਬਣਦਾ, ਅੱਗੇ ਚੱਲ ਕੇ ਉਹੀ ਅੱਖਰ ਉਹਦਾ ਅਰਥ ਉਹਦੇ ਅਨੁਸਾਰ ਕਰਤਾ ਜਿਵੇਂ ਸੰਪਰਦਾ ਕਰਦੇ। ਬਹੁਤ ਸਾਰੇ ਐਸੇ ਤੇ ਜਿੱਥੇ ਕੰਮ ਦੇਵੇ ਉੱਥੇ ਲਓ, ਪਰ ਇਹ ਪਾਠ ਪੜ੍ਹਨ ਦੇ ਨਾਲ ਵਿਆਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਹੇ ਪੰਡਿਤ ਜੀ, ਤੂੰ ਹੰਕਾਰ ਨਾ ਕਰ ਵੀ ਮੈਂ ਵਿਆਕਰਨ ਪੜ੍ਹਿਆ ਹੋਇਆ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਰੱਬ ਦੀ ਕੀਮਤ ਨਹੀਂ ਪਾਈ ਆਸੀ ਪ੍ਰਾਪਤੀ ਰੂਪੀ।
ਅਸ਼ਟ ਦਸੀ ਚਾਹ ਭੇਦ ਨਾ ਪਾਇਆ,
ਅਸ਼ਟ ਨਾਮ ਹੈ ਅੱਠ ਦਾ, ਦਸੀ ਨਾਮ ਹੈ ਦਸ ਦਾ, ਇਹ ਕੀ ਬਣਿਆ, ਅਠਾਰਾਂ ਪੁਰਾਣ, ਮੱਧਿਅਮ ਬਧਿਅਮ ਬਰੀ ਤ੍ਰਿਤਿਆ, ਇਹ ਇਹਨਾਂ ਦੇ ਨਾਮ ਅਨੁਸਾਰ ਏ। ਚਹੋਂ ਚਾਰ ਵੇਦ, ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਮ ਵੇਦ, ਇਹਨਾਂ ਨੂੰ ਪੜ੍ਹਨ ਪੜ੍ਹਾਉਣ ਦੇ ਵਾਲੇ ਜਿਹੜੇ ਵਿਦਵਾਨ ਤੇ ਉਸ ਦੇ ਭੇਦ, ਭੇਦ ਹੁੰਦਾ ਭੇਤ ਰਾਜ, ਛੁਪੀ ਹੋਈ ਗੱਲ ਨੂੰ ਜਾਣ ਲੈਣਾ, ਉਹਨੂੰ ਨਹੀਂ ਪਾਇਆ ਉਹਨਾਂ ਨੇ, ਉਹਦਾ ਭੇਦ ਨਹੀਂ ਪਾ ਸਕੇ। ਪੜ੍ਹਨ ਦੇ ਨਾਲ ਵੀ ਅਠਾਰਾਂ ਪੁਰਾਣ ਪੜ੍ਹ ਕੇ ਫਿਰ ਕਿਤੇ ਰੱਬ ਦੇ ਜਾਣੂ ਬਣ ਗਏ, ਵਿਚਾਰੇ ਵੇਦ ਪੜ੍ਹ ਗਏ ਜੀ, ਰਾਵਣ ਵੀ ਪੜ੍ਹਿਆ ਹੋਇਆ ਸੀ ਚਾਰੇ ਵੇਦ, ਤਾਂ ਫਿਰ ਨਾਲੇ ਟੀਕਾ ਕੀਤਾ ਹੈ ਰਾਵਣ ਦਾ, ਵੇਦਾਂ ਦਾ ਟੀਕਾ ਕੀਤਾ ਹੋਇਆ ਮਹਾਂਪੁਰਖਾਂ ਨੇ, ਉਹ ਪੋਥੀ ਦੇਖੀ ਜਿਹੜਾ ਰਾਵਣ ਦਾ ਰਾਵਣੀ ਟੀਕਾ ਹੈ, ਪੁਰਾਣੇ ਸਮੇਂ ਦੇ ਅੰਬਾਲੇ ਸੀ ਉਹ। ਚਲੋ ਹੁਣ ਤਾਂ ਸਾਰੀ ਥਾਂ ਤੇ ਗਾਇਬ ਹੋ ਰਹੀਆਂ ਨੇ ਇਹ ਚੀਜ਼ਾਂ, ਤੋ ਇਸ ਕਰਕੇ ਫਿਰ ਹਾਲਤ ਕੀ ਹੋਈ, ਪਦਵੀ ਕਾਹਦੀ ਮਿਲੀ, ਮੂਰਖਾਂ ਦੀ ਪਦਵੀ ਮਿਲੀ। ਬ੍ਰਹਮਾ ਜੀ ਦੇ ਕੋਲ ਚਾਰ ਵੇਦ ਹੈ, ਚਾਰੇ ਵੇਦ ਵਿਖਾਉਣ ਦਾ ਚਤੁਰਮੁਖੀ ਹੋਏ ਖਰਾ ਸੁਣਿਆ ਸਿਆਣਾ, ਲੋਕਾਂ ਨੂੰ ਸਮਝਾਉਣ ਦਾ ਵੇਖ ਸਰੂਤੀ ਰੂਪ ਲੁਭਾਉਣਾ, ਇਹ ਕੋਈ ਬਹੁਤੀ ਵੱਡੀ ਬਾਤ ਨਹੀਂ ਹੈ ਵੀ ਚਾਰੇ ਵੇਦ ਪੜ੍ਹ ਲਏ ਹੋਰ ਹੋ ਗਿਆ। ਤੇ ਮਹਾਰਾਜ ਕਹਿੰਦੇ ਇਹ ਇਹਦੇ ਨਾਲ ਜਿਹੜੀ ਗੁਪਤ ਭੇਦ ਹੈ ਪਰਮਾਤਮਾ ਦਾ ਨਹੀਂ ਪਾਇਆ ਜਾ ਸਕਦਾ, ਨਾਮ ਜਪਣ ਦੇ ਨਾਲ ਉਹਦੀ ਪ੍ਰਾਪਤੀ ਹੋ ਜਾਂਦੀ ਹੈ।
ਨਾਨਕ ਸਤਿਗੁਰ ਬ੍ਰਹਮ ਦਿਖਾਇਆ,
ਤੇ ਹੁਣ ਸਤਿਗੁਰੂ ਜੀ ਫਰਮਾਨ ਕਰਦੇ ਆ, ਸੱਚੇ ਸਤਿਗੁਰਾਂ ਨੇ ਸਤਨਾਸ ਤੋਂ ਰਹਿਤ ਗੁਰਚੇਤਨ ਸਰੂਪ ਹੈ ਜਿਹੜਾ ਉਹ ਬ੍ਰਹਮ ਹੈ, ਪਰਮੇਸ਼ੁਰ ਨੂੰ ਆਪਣਾ ਆਪ ਰੂਪ ਕਰਕੇ, ਪਰਮੇਸ਼ੁਰ ਨੂੰ ਕਿ ਆਪਣਾ ਰੂਪ ਕਰਕੇ ਦਿਖਾਇਆ ਵਿਖਾਉਣਾ ਕੀਤਾ, ਸਤਿਗੁਰਾਂ ਨੇ ਦਿਖਾ ਦਿੱਤਾ ਵੀ ਭਾਈ ਤੇਰਾ ਆਪਣਾ ਰੂਪ ਹੈ, ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ, ਕਵੀ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਇਹ ਸਤਿਗੁਰੂ ਹੀ ਦਿਖਾ ਸਕਦੇ ਨੇ, ਉਹਨਾਂ ਦੀ ਸਮਰੱਥਾ ਹੈ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਅੱਗੇ ਪਾਤਸ਼ਾਹ ਸ਼ਬਦ ਉਚਾਰਨ ਕਰਦੇ ਹਾਂ ਜੀ,
ਸੇਵਕ ਦਾਸ ਭਗਤ ਜਨ ਸੋਈ।
ਇਹਦੇ ਚ ਤਿੰਨ ਪ੍ਰਸ਼ਨ ਕਿ ਮਹਾਰਾਜ ਦੱਸੋ ਵੀ ਸੇਵਕ ਅਸਲੀ ਕੌਣ ਹੈ, ਭਗਤ ਕੌਣ ਹੈ ਤੇ ਦਾਸ ਕੌਣ ਹੈ, ਪਰਮੇਸ਼ੁਰ ਦਾ ਪਿਆਰਾ ਕੌਣ ਹੈ, ਚਾਰ ਪ੍ਰਸ਼ਨ ਬਣ ਗਏ। ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਹੈ, ਇਹਦੇ ਵਿੱਚ ਇੱਕ ਤੁਕ ਦੇ ਵਿੱਚ ਹੀ ਮਹਾਰਾਜ ਨੇ ਭੰਡਾਰੇ ਭਰ ਕੇ ਰੱਖ ਦਿੱਤੇ, ਕਹਿੰਦੇ ਸੇਵਕ ਦਾਸ ਭਗਤ ਜਨ ਸੋਈ। ਹੇ ਭਾਈ, ਅਸਲ ਸੇਵਕ ਕੌਣ ਹੈ, ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ। ਸੇਵਕ ਹੁੰਦਾ ਜਿਹੜਾ ਸੇਵਾ ਕਰੇ, ਸੇਵਾ ਕਰਨ ਕਰਕੇ ਸੇਵਕ ਹੈ, ਜੇ ਸੇਵਾ ਨਹੀਂ ਕਰਦਾ ਸੇਵਕ ਥੋੜ੍ਹੀ ਹੈ, ਉਹ ਤਾਂ ਸਵਾਮੀ ਬਣਿਆ ਬੈਠਾ ਹੈ, ਆਪਣੇ ਜੂਠੇ ਭਾਂਡੇ ਨਹੀਂ ਮਾਂਜ ਸਕਦਾ ਫਿਰ ਸੇਵਕ ਕਿੱਥੇ ਕਹਾ ਲੂਗਾ, ਉਹ ਦੂਜਿਆਂ ਦੇ ਤਾਂ ਮਾਂਜਣੇ ਇੱਕ ਪਾਸੇ ਰਹੇ, ਆਪਣਾ ਬਿਸਤਰਾ ਨਹੀਂ ਵਿਛਾ ਹੁੰਦਾ ਦੂਜਿਆਂ ਦੇ ਕਿੱਥੇ ਵਿਛਾ ਦੂ, ਇਸ ਕਰਕੇ ਨਾ ਉਹਨੂੰ ਸੇਵਕ ਨਹੀਂ ਕਹੀ ਜਾਂਦਾ। ਸੇਵਕ ਬਣਨਾ ਬੜਾ ਕਠਿਨ ਹੈ। ਭਗਵਾਨ ਰਾਮ ਚੰਦਰ ਜੀ ਨੇ ਹਨੂੰਮਾਨ ਦੀ ਪ੍ਰੀਖਿਆ ਲਈ ਕਹਿਣ ਲੱਗੇ, ਕਿਉਂਕਿ ਬਹੁਤ ਵੱਡਾ ਭਗਤ ਹੈ ਹਨੂੰਮਾਨ, ਕਹਿੰਦੇ ਹਨਮੰਤ ਹਾਂ ਮਹਾਰਾਜ ਕਹਿੰਦੇ ਇੱਕ ਪ੍ਰਸ਼ਨ ਤੈਨੂੰ ਪੁੱਛਦੇ ਹਾਂ ਕਹਿੰਦਾ ਮਹਾਰਾਜ ਪਹਿਲੀ ਤਾਂ ਗੱਲ ਹੈ ਵੀ ਪ੍ਰਸ਼ਨ ਪੁੱਛਣਾ ਤਾਂ ਜਗਿਆਸੂ ਦਾ ਕੰਮ ਹੁੰਦਾ ਹੈ ਤੁਸੀਂ ਮਾਲਕ ਹੋ ਤੁਸੀਂ ਕੀ ਪੁੱਛਦੇ ਕਹਿੰਦੇ ਤੇਰੀ ਪ੍ਰੀਖਸ਼ਾ ਵਾਸਤੇ ਕਹਿੰਦੇ ਜੀ ਦੱਸੋ ਕਹਿੰਦੇ ਦੁਨੀਆ ਮੈਂ ਸਭਸੇ ਕਠੋਰ ਕਾਰਿਆ ਕਿਆ ਹੈ ਸਭ ਤੋਂ ਔਖਾ ਕੰਮ ਦੱਸ ਕੀ ਹੈ ਕਹਿਣ ਲੱਗਾ ਮਹਾਰਾਜ ਵੀ ਮੈਂ ਤਾਂ ਥੋੜ੍ਹਾ ਜਿਹਾ ਭੈ ਭੀਤ ਹੋ ਗਿਆ ਸੀ ਪਤਾ ਨਹੀਂ ਕਿੰਨਾ ਕੁ ਔਖਾ ਪ੍ਰਸ਼ਨ ਹੋ ਗਿਆ ਇਹ ਤਾਂ ਸੌਖਾ ਹੀ ਹੈ ਇਹ ਮੇਰੇ ਲਈ ਸੌਖਾ ਹੈ ਕਿਉਂ ਮੇਰੇ ਜੀਵਨ ਦੇ ਨਾਲ ਸੰਬੰਧ ਰੱਖਦਾ ਹੈ ਕਹਿੰਦੇ ਦੱਸ ਕਹਿਣ ਲੱਗਾ ਵੀ ਦੇਖੋ ਤੁਸੀਂ ਕਿਹਾ ਸੰਜੀਵਨੀ ਬੂਟੀ ਲੈ ਕੇ ਆ ਮੈਂ ਪਹਾੜ ਹੀ ਚੁੱਕ ਲਿਆ ਆ ਤੁਸੀਂ ਕਿਹਾ ਸੀਤਾ ਦੀ ਖਬਰ ਲੈ ਕੇ ਆ ਮੈਂ ਇੱਕੋ ਹੀ ਛਲਾਂਗ ਦੇ ਨਾਲ ਉੱਥੇ ਜਾ ਪਹੁੰਚਿਆ ਸਮੁੰਦਰ ਪਾਰ ਕਰਨਾ ਹੈ ਤਾਂ ਕਠਿਨ ਹੈ ਕੰਮ ਪਰ ਮੈਨੂੰ ਨਹੀਂ ਔਖਾ ਲੱਗਿਆ ਇਹ ਪਹਾੜ ਚੁੱਕ ਕੇ ਲਿਆਉਣਾ ਮੈਂ ਸਮੇਂ ਅਨੁਸਾਰ ਲੈ ਆਇਆ ਸੰਜੀਵਨੀ ਬੂਟੀ ਸੀ ਉਹਦੇ ਵਿੱਚ ਸੁਖਚੈਨ ਨਾਮ ਦਾ ਜਿਹੜਾ ਉਹ ਵੈਦ ਸੀ ਰਾਵਣ ਦਾ ਹੀ ਵੈਦ ਸੀ ਉਹ ਵੀ ਚੁੱਕ ਲਿਆਂਦਾ ਸੀ ਮਕਾਨ ਸਮੇਤ ਤੇ ਇਸ ਤਰ੍ਹਾਂ ਦੀ ਕਰਤਵ ਹੈ ਵੀ ਮੈਨੂੰ ਪਰ ਔਖਾ ਨਹੀਂ ਲੱਗਿਆ ਕੋਈ ਵੀ ਕਹਿੰਦਾ ਦੁਨੀਆਂ ਦੇ ਵਿੱਚ ਇੱਕੋ ਹੀ ਕੰਮ ਔਖਾ ਹੈ ਭਗਵਾਨ ਜੀ ਇਹ ਸਾਰੇ ਕੰਮ ਸੌਖੇ ਨੇ ਕਹਿੰਦੇ ਕਿ ਕਹਿੰਦਾ ਜੀ ਸੇਵਕ ਬਣਨਾ ਔਖਾ ਹੈ ਸਭਸੇ ਸੇਵਕ ਕਰਮ ਕਠੋਰ ਸੇਵਕ ਬਣਨਾ ਬੜਾ ਕਸ਼ਮ ਹੈ ਕਿਉਂ ਉਹ ਭਾਈ ਦਿਨ ਨੂੰ ਤਾਂ ਦਿਨ ਦੁਨੀਆਂ ਕਹਿੰਦੀ ਹੈ ਜੇ ਮਾਲਕ ਦਾ ਹੁਕਮ ਹੋ ਜਾਵੇ ਵੀ ਰਾਤ ਨੂੰ ਦਿਨ ਕਹਿਣਾ ਪੈ ਜਾ ਤਾਂ ਕਹਿਣਾ ਪੈਂਦਾ ਸੇਵਕ ਨੂੰ ਸੇਵਕ ਬਣਦਾ ਹੋਇਆ ਜਿਹਦੇ ਚ ਤਨ ਮਨ ਤਨ ਤਿੰਨੇ ਚੀਜ਼ਾਂ ਮੁਕੰਮਲ ਤੌਰ ਤੇ ਗੁਰੂ ਨੂੰ ਸੌਂਪ ਦੇਵੇ ਜਿਹੜਾ ਕੁਛ ਬਾਕੀ ਰਿਹਾ ਉਹਦਾ ਨਾਮ ਸੇਵਕ ਹੈ ਤਨ ਹੰਗਤਾ ਨਹੀਂ ਧਨ ਹੰਗਤਾ ਨਹੀਂ ਮਨ ਹੰਗਤਾ ਨਹੀਂ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈ ਹੈ ਉਹ ਹੈ ਸੇਵਕ ਇਸ ਕਰਕੇ ਮਹਾਰਾਜ ਕਹਿੰਦੇ ਦਾਸ ਦਾਸਾ ਭਾਵ ਧਾਰਨ ਵਾਲਾ ਉਹ ਹੁੰਦਾ ਹੈ ਜਿਹੜਾ ਜਿਹਨੇ ਆਪਣਾ ਸਭ ਕੁਛ ਭੇਟ ਕਰ ਦਿੱਤਾ ਵੀ ਹੁਕਮ ਦੇ ਵਿੱਚ ਆ ਗਿਆ ਬਸ ਜੋ ਹੁਕਮ ਹੋ ਰਿਹਾ ਉਹ ਕਰੀ ਜਾ ਰਿਹਾ ਦਾਸ ਦਾ ਕੰਮ ਹੁਕਮ ਨਹੀਂ ਹੈ ਇਹ ਭਗਤ ਹੁੰਦਾ ਹੈ ਉਪਾਸ਼ ਕਰਨ ਵਾਲਾ ਭਗਤੀ ਕਰਨ ਵਾਲਾ ਵੀ ਉਹੀ ਹੈ ਭਗਤ ਜਨ ਵੀ ਉਹੀ ਹੈ ਸੇਵਕ ਉਹੀ ਹੈ ਦਾਸ ਵੀ ਉਹੀ ਹੈ ਤੇ ਉਹੀ ਫਿਰ ਪਰਮੇਸ਼ਵਰ ਦਾ ਪਿਆਰਾ ਗੁਰਮੁਖ ਹੋ ਸਕਦਾ ਹੈ ਦਸ ਦਿਨ ਅੱਗੇ
ਠਾਕੁਰ ਕਾ ਦਾਸ ਗੁਰਮੁਖ ਹੋਈ
ਕਹਿੰਦੇ ਫਿਰ ਜਿਹੜਾ ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ ਠਾਕੁਰ ਅਕਾਲ ਪੁਰਖ ਦਾ ਦਾਸ ਗੁਲਾਮ ਹੋ ਗਿਆ ਹੋ ਕੇ ਰਹਿੰਦਾ ਹੈ ਉਹੀ ਫਿਰ ਗੁਰਮੁਖ ਹੈ ਜਿਹੜਾ ਗੁਰੂ ਦੇ ਹਰ ਵਕਤ ਸਨਮੁਖ ਰਹਿੰਦਾ ਹੈ
ਜਿਨ ਸਿਰ ਸਾਜੀ ਤਿੰਨ ਫੁਨ ਗੋਈ
ਜਿਸ ਵਾਹਿਗੁਰੂ ਨੇ ਇਹ ਸੰਸਾਰ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਤਿੰਨੇ ਗੁਣ ਪੈਦਾ ਕੀਤੇ ਨੇ ਸਿਰ ਨਾਮ ਸ੍ਰਿਸ਼ਟੀ ਸਾਜੀ ਸਾਜਨਾ ਕੀਤੀ ਹੈ ਤਿੰਨਾਂ ਗੁਣਾਂ ਦੇ ਆਧਾਰ ਤੇ ਔਰ ਫਿਰ ਤਿੰਨ ਫੁਨ ਗੋਈ ਉਸੇ ਨੇ ਪਾਲਣਾ ਕਰਕੇ ਫੁਨ ਪੁਨਾ ਗੋਈ ਲੈਤਾ ਕੀਤੀ ਹੈ ਇਹਦੇ ਤਿੰਨ ਅਰਥ ਨੇ ਬੁਲਾਈ ਮਿਲਾਈ ਛੁਪਾਈ ਤੇ ਇਸ ਕਰਕੇ ਵੀ ਉਹ ਪਰਮੇਸ਼ਰ ਵਾਹਿਗੁਰੂ ਨੇ ਉਹਨੇ ਸ੍ਰਿਸ਼ਟੀ ਪੈਦਾ ਕੀਤੀ ਸੀ ਕਹਿੰਦੇ ਫਲਾਨਾ ਜੀ ਉਹ ਰੱਬ ਨੇ ਬੁਲਾ ਲਿਆ ਬੁਲਾਵਾ ਆ ਗਿਆ ਸੱਦਾ ਆ ਗਿਆ ਇਹ ਸ੍ਰਿਸ਼ਟੀ ਨੂੰ ਸਾਰੀ ਨੂੰ ਇੱਕੋ ਵਾਰੀ ਬੁਲਾ ਲੈਂਦਾ ਹੈ ਜਾਂ ਆਪਣੇ ਸਰੂਪ ਚ ਮਿਲਾਈ ਮਿਲਾ ਦਿੰਦਾ ਹੈ ਛੁਪਾਈ ਗੁਪਤ ਕਰ ਦਿੰਦਾ ਹੈ ਤਿੰਨ ਫੁਨ ਗੋਈ ਉਸੇ ਨੇ ਸ੍ਰਿਸ਼ਟੀ ਜਿਹੜੀ ਲੈ ਕਰ ਦਿੱਤੀ ਹੈ
ਤਿਸ ਬਿਨ ਦੂਜਾ ਅਵਰ ਨਾ ਕੋਈ
ਉਸ ਵਾਹਿਗੁਰੂ ਤੋਂ ਬਿਨ ਬਗੈਰ ਦੂਜਾ ਦੂਸਰਾ ਅਵਰ ਹੋਰ ਕੋਈ ਇਸ ਕਾਰਜ ਨੂੰ ਨਹੀਂ ਕਰ ਸਕਦਾ ਹੈ
ਸਾਚ ਨਾਮ ਗੁਰਸ਼ਬਦ ਵਿਚਾਰ
ਜਿਸ ਕਰਕੇ ਇਹ ਭਾਈ ਗੁਰਸ਼ਬਦ ਦੇ ਗੁਰੂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਸਾਚ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ
ਗੁਰਮੁਖ ਸਾਚੇ ਸਾਚਾ ਦਰਬਾਰ
ਜਿਹੜੇ ਗੁਰਮੁਖ ਜਨ ਸਾਚੇ ਸੱਚੇ ਪਰਮੇਸ਼ਰ ਦੇ ਵਿੱਚ ਜੁੜੇ ਹੋਏ ਨੇ ਉਹ ਦਰਬਾਰ ਸੱਚਖੰਡ ਵਿੱਚ ਸੱਚ ਹੈ ਸੱਚੇ ਹੋ ਗਏ ਸਚਿਆਰ ਹੋ ਗਏ ਕਿਵ ਸਚਿਆਰਾ ਹੋਈ ਹੈ ਪੁੱਛਿਆ ਸੀ ਨਾ ਕਿਵ ਕੂੜਾ ਟੁੱਟਾ ਪਾਲ ਤੇ ਮਹਾਰਾਜ ਸਾਹਿਬ ਕਹਿੰਦੇ ਇਉਂ ਸਚਿਆਰ ਹੋਈ ਜਾਏ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਸਤਿਗੁਰਾਂ ਦੇ ਕੋਲ ਸੱਚਖੰਡ ਦੇ ਵਿੱਚ ਬਿਰਾਜਮਾਨ ਹੁੰਦੇ ਹਨ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਸੱਚਾ ਅਰਜ ਸੱਚੀ ਅਰਦਾਸ।
ਸੱਚਾ ਪਰਮੇਸ਼ਰ ਹੈ, ਆਦ ਸੱਚ ਉਗਾਦ ਸੱਚ ਹੈ, ਪੀ ਸੱਚ ਨਾਨਕ ਉਸੇ ਪੀ ਸੱਚ। ਅਰਜ ਬੇਨਤੀ ਸੁਣਨ ਵਾਲਾ ਹੈ, ਸੱਚਾ ਅਰਜ ਸੱਚੀ ਅਰਦਾਸ। ਸੱਚਾ ਪਰਮੇਸ਼ਰ ਬਹੁਤ ਹੀ ਅਰਜ ਨਾਮ ਵਿਸਤਾਰ ਦਾ ਵੀ ਹੁੰਦਾ, ਵਿਸਤਾਰ ਵਾਲਾ ਹੈ। ਗੁਰਮੁਖ ਜਨ ਉਹਦੇ ਚਰਨਾਂ ਵਿੱਚ ਸੱਚੀ ਅਰਦਾਸ ਬੇਨਤੀ ਕਰਦੇ ਹੈ। ਸੱਚੀ ਅਰਦਾਸ ਹੋਵੇ ਤੇ ਉਹ ਫਿਰ ਮਨਜ਼ੂਰ ਵੀ ਹੁੰਦੀ ਹੈ। ਅਰਦਾਸ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ। ਅਰਜ ਜਿਵੇਂ ਦਾਸ ਨੂੰ ਅਰਦਾਸ ਕਹਿੰਦੇ ਨੇ, ਅਰਜ ਦਾਸ, ਦਾਸ ਬਣ ਕੇ ਅਰਜ ਕੀਤੀ ਜਾਏ, ਤੋ ਐਸਾ ਜਿਹੜਾ ਅਰਦਾਸ ਕਰਨ ਵਾਲਾ ਹੈ ਤੇ ਉਹ ਪਰਮੇਸ਼ਰ ਵਾਹਿਗੁਰੂ ਤਾਂ ਭਾਈ ਸੁਣਦਾ, ਪਰ ਸਾਨੂੰ ਸੁਣਾਉਣੀ ਨਹੀਂ ਆਉਂਦੀ। ਕਿਵੇਂ ਸੁਣਦਾ? ਅਰਦਾਸ ਕੀਤੀ, ਭਾਈ ਤਲੋਕੇ ਨੇ, ਇਹਨੂੰ ਕਹਿੰਦੇ ਨੇ ਅਰਦਾਸ। ਮਹਾਰਾਜ ਕਾਠ ਦੀ ਤਲਵਾਰ ਹੈ ਵੀ ਚੁਗਲ ਨੇ ਚੁਗਲੀ ਕਰ ਦਿੱਤੀ, ਮੇਰੇ ਤੋਂ ਹਰਨੀ ਮਰ ਗਈ ਸੀ, ਉਹਦੇ ਬੱਚੇ ਤੜਫ ਕੇ ਮਰ ਗਏ, ਮੈਂ ਸ਼ਸਤਰ ਬਦਲ ਕੇ ਕਾਠ ਦੀ ਕਿਰਪਾਨ ਪਾ ਲਈ ਵੀ ਮੈਂ ਜੀਵ ਹਿੰਸਾ ਨਾ ਕਰਾਂ, ਮੇਰੀ ਹੁਣ ਚੁਗਲੀ ਹੋ ਗਈ, ਮਹਾਰਾਜ ਹੁਣ ਮੇਰੀ ਪੈਦ ਰੱਖੋ। ਜਦੋਂ ਬਾਦਸ਼ਾਹ ਨੇ ਕਿਹਾ ਵੀ ਸਾਰੇ ਸ਼ਸਤਰ ਦਿਖਾਓ ਆਪਣੇ ਆਪਣੇ, ਕਿਹਾ ਜੀ ਇਹ ਤਲੋਕਾ ਤਾਂ ਤੁਹਾਨੂੰ ਧੋਖਾ ਦਊਗਾ, ਕਾਠ ਦੀ ਕਿਰਪਾਨ ਪਾਈ ਫਿਰਦਾ। ਤੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਅਰਦਾਸ ਮਨਜ਼ੂਰ ਹੋਈ। ਉਹ ਬਹਾਨਾ ਬਣਾ ਕੇ ਇਕੱਲੇ ਇਕੱਲੇ ਦੀ, ਹਾਂ ਵੀ ਤੂੰ ਦਿਖਾ, ਤੂੰ ਹੈ ਤਲੋਕਿਆ ਦਿਖਾ ਵੀ, ਜਾਂ ਕੱਢੀ ਲਿਸ਼ਕਾਂ ਮਾਰੇ। ਦੂਜੇ ਸਭ ਦੀਆਂ ਕਿਰਪਾਨਾਂ ਤੋਂ ਵਧੀਆ, ਕਿਉਂਕਿ ਕਿਰਪਾ ਦੀ ਸੀ, ਰੱਬ ਦੀ ਬਣਾਈ ਹੋਈ ਸੀ, ਕਾਰੀਗਰ ਦੀ ਨਹੀਂ ਨਾ ਸੀ ਬਣਾਈ ਹੋਈ ਸੰਸਾਰ ਦੀ। ਜਿਹੜੀ ਛੱਪੜੀ ਨਾਮਦੇਵ ਦੀ ਛੱਪੜੀ ਬਣਾਈ, ਉਹ ਤਾਂ ਹੀ ਪੁੱਛਿਆ ਕਮਾਂਡਰ ਨੇ, ਰੱਬ ਦੀ ਬਣਾਈ ਹੋਈ ਸੀ। ਦੁਨੀਆਂ 'ਚ ਬਥੇਰੇ ਬਾਜੀਗਰ ਛੱਪੜੀਆਂ ਬਣਾਉਂਦੇ ਆ। ਅਤੇ ਬਾਦਸ਼ਾਹ ਕਹਿਣ ਲੱਗਾ, ਜਿਹਨੇ ਚੁਗਲੀ ਕੀਤੀ ਸੀ, ਕਹਿੰਦਾ ਡੰਨ ਦਿਓ ਹੁਣ ਤੈਨੂੰ, ਇਹੋ ਜਿਹੇ ਦਰਵੇਸ਼ ਦਾ ਤੈਂ। ਭਾਈ ਤਲੋਕਾ ਕਹਿੰਦਾ ਬਾਦਸ਼ਾਹ ਡੰਨ ਨਾ ਦੇ। ਕਿਉਂ? ਕਹਿੰਦਾ ਹੈ ਤਾਂ ਸੱਚਾ ਇਹ ਫਿਰ ਕਿਵੇਂ ਹੈ? ਕਹਿੰਦਾ ਇਹ ਗੁਰੂ ਦੇ ਚਰਨ 'ਚ ਅਰਦਾਸ ਕੀਤੀ, ਆਹ ਪਾਣਾ ਸੀ, ਰਾਜੇ ਨੂੰ ਵੀ ਸੇਵਕ ਬਣਾ ਦਿੱਤਾ। ਭਾਈ ਕਟਾਰੂ ਦੇ ਜਾਣ ਬੁੱਝ ਕੇ ਦੁਸ਼ਮਣ ਨੇ ਵੱਟੇ ਘੱਟ ਰੱਖੇ ਵੀ ਤੋਲਦਾ ਤਾਂ ਇਹ ਫਸ ਜਾਏ, ਉਹਦੇ ਵੱਟੇ ਪੂਰੇ ਕੀਤੇ। ਤੋ ਇਸ ਕਰਕੇ ਵੱਡਿਆਂ ਬਣਿਆਂ ਦੇ ਬੜੇ ਕਿੰਨੇ ਪ੍ਰਸੰਗ ਕਹੇ ਜਾਣ, ਉਹ ਪਰਮੇਸ਼ੁਰ ਅਰਦਾਸ ਨੂੰ ਸੁਣਦਾ। ਪਰ ਅਰਦਾਸ ਕਰਨੀ ਆਵੇ, ਮਹਿਲੀ ਖਸਮ ਬੋਲੇ ਜੀ,
ਮਹਿਲੀ ਖਸਮ ਸੁਣੇ ਸਾਵਾਸ।
ਮਹਿਲੀ ਮਹਿਲਾਂ ਵਿੱਚ ਰਹਿਣ ਵਾਲਾ ਖਸਮ ਮਾਲਕ ਜਦੋਂ ਸੁਣੇ ਸੁਣਦਾ ਤਾਂ ਉਸ ਨੂੰ ਸਾਵਾਸ ਧੰਤਾ ਦੇ ਯੋਗ ਬਣਾ ਦਿੰਦਾ, ਸਾਵਾਸ ਆਸ਼ੀਰਵਾਦ ਦਿੰਦਾ, ਤੁਹਾਡੀ ਕਲਿਆਣ ਹੋਵੇ। ਇਸ ਪ੍ਰਕਾਰ ਫਿਰ ਅਰਦਾਸ ਸੱਚੀ ਹੋਣੀ ਚਾਹੀਦੀ ਹੈ।
ਸੱਚੇ ਤਖਤ ਬੁਲਾਵੇ ਸੋਏ।
ਫਿਰ ਉਹ ਗੁਰਮੁਖ ਜਨਾਂ ਨੂੰ ਸੱਚੇ ਸੱਤਿਆ ਸਰੂਪ ਰੂਪੀ ਤਖਤ ਸਿੰਘਾਸਨ ਤੇ ਬੁਲਾਵੇ, ਬੁਲਾ ਲੈਂਦਾ। ਜਿੱਥੇ ਸੱਚਖੰਡ ਵਸੈ ਨਿਰੰਕਾਰ, ਕਰ ਵੇਖੇ ਨਦਰ ਨਿਹਾਲ, ਉੱਥੇ ਬੁਲਾ ਲੈਂਦਾ।
ਦੇਵ ਵਡਿਆਈ ਕਰੇ ਸੋ ਹੋਏ।
ਉਹਨਾਂ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਰੂਪੀ ਵਡਿਆਈ ਤਾਂ ਨਾਮ ਦੀ ਵਡਿਆਈ ਸੋਭਾ ਦੇ ਕਰਕੇ, ਤਾਂ ਫਿਰ ਉਹ ਦੇ ਵਡਿਆਈ ਕਰੇ ਸੋ ਹੋਏ, ਫਿਰ ਉਹ ਗੁਰਮੁਖ ਜਨ ਸੱਚੇ ਦਾ ਸਰੂਪ ਹੋਏ ਹੋ ਜਾਂਦੇ ਨੇ। ਵਡਿਆਈਆਂ ਦੇਣ ਵਾਲਾ ਪਰਮੇਸ਼ੁਰ ਜੋ ਵੀ ਕਰਦਾ ਸੋ ਉਹੀ ਹੋਏ ਹੁੰਦਾ। ਜੋ ਤੂੰ ਕਰੇ ਕਰਾਵੇ ਸਵਾਮੀ ਸਾਹ ਮਸਲਤ ਪ੍ਰਵਾਨ, ਅਤੇ ਜੋ ਕਰਦਾ ਭਗਤ ਜਨ ਉਹ ਪ੍ਰਵਾਨ ਕਰਦੇ ਨੇ, ਉਹੀ ਹੁੰਦਾ ਜੋ ਉਹ ਚਾਹੇ, ਜੋ ਚਾਹੇ ਸੋ ਕਰੇ, ਉਹਦੇ ਕਰਤ ਵਿੱਚ ਕੋਈ ਦਖਲ ਨਹੀਂ ਦੇ ਸਕਦਾ।
ਤੇਰਾ ਤਾਣ ਤੂੰ ਹੈ ਦੀਵਾਨ।
ਹੇ ਪਰਮੇਸ਼ੁਰ, ਸਰੀਰ ਕਰਕੇ ਤੇਰਾ ਤੁਹਾਡਾ ਹੀ ਤਾਣ ਬਲ ਹੈ, ਸਾਡੇ ਵਿੱਚ ਜਿਹੜਾ ਬਲ ਹੈ ਤੇਰਾ ਹੈ ਇਹ, ਅਤੇ ਵਿਵੇਕ ਰੂਪੀ ਬਲ ਵੀ ਤੁਹਾਡਾ ਹੀ ਹੈ। ਤੂੰ ਹੈ, ਤੁਸੀਂ ਹੀ ਲੋਕ ਪਰਲੋਈ ਸਾਡਾ ਦੀਵਾਨ ਆਸਰਾ ਰੂਪ ਹੋਣ ਜੀ।
ਗੁਰ ਕਾ ਸ਼ਬਦ ਸੱਚ ਨੀਸਾਣ।
ਗੁਰ ਸਤਿਗੁਰਾਂ ਦਾ ਜਿਹੜਾ ਸ਼ਬਦ ਉਪਦੇਸ਼ ਹਿਰਦੇ ਵਿੱਚ ਸੱਚ ਸਤ ਸਰੂਪ ਪਰਮੇਸ਼ਰ ਨੂੰ ਨਿਸ਼ਾਨ ਪ੍ਰਗਟ ਕਰ ਦਿੰਦਾ ਹੈ।
ਮੰਨੇ ਹੁਕਮ ਸੋ ਪ੍ਰਗਟ ਜਾਏ।
ਜਿਹੜਾ ਪਰਮੇਸ਼ਰ ਦਾ ਹੁਕਮ ਭਾਣਾ ਮੰਨੇ ਮੰਨਦਾ, ਉਹ ਤਿੰਨਾਂ ਲੋਕਾਂ ਵਿੱਚ ਪ੍ਰਗਟ ਪ੍ਰਤੱਖ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਉਸ ਸਰੂਪ ਜਾਂ ਇਉਂ ਕਹੋ ਵੀ ਉਸ ਨੂੰ ਸਰੂਰ ਰੂਪੀ ਜਾਏ ਜਗ੍ਹਾ ਪ੍ਰਗਟ ਹੋ ਜਾਂਦੀ ਹੈ। ਉਹ ਪ੍ਰਗਟ ਹੋ ਕੇ ਸੱਚਖੰਡ ਰੂਪੀ ਜਾਏ ਜਗ੍ਹਾ ਵਿੱਚ ਜਾਂਦਾ ਹੈ। ਇਉਂ ਸੰਪਰਦਾ ਦੇ ਵਿੱਚ ਐਸੇ ਇਹਦੇ ਅਰਥ ਕੀਤੇ ਹਨ ਜੀ।
ਸੱਚ ਨੀ ਸਾੜੈ ਠਾਕ ਨਾ ਪਾਏ,
ਕਿਉਂਕਿ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਸੱਚ ਸੱਚਾ ਨਾਮ ਰੂਪੀ ਨਿਸ਼ਾਨ ਹੈ, ਪਰਵਾਨਾ ਚਿੰਨ ਪ੍ਰਗਟ ਹੋਇਆ ਹੈ, ਤੇ ਉਹਨਾਂ ਨੂੰ ਸੱਚ ਨਿਸ਼ਾਨ ਹੈ ਠਾਕ ਨਾ ਪਾਏ। ਇਸ ਲੋਕ ਦੇ ਵਿੱਚ ਕਾਮ ਕ੍ਰੋਧ ਜਿਹੜੇ ਵਿਕਾਰ ਨੇ ਉਹ ਨਹੀਂ ਰੋਕ ਪਾ ਸਕਦੇ ਉਹਨਾਂ ਦੀ ਅਵਸਥਾ ਨੂੰ। ਪਰਲੋਕ ਦੇ ਵਿੱਚ ਜਮਦੂਤ ਆਦਿਕ ਜਿਹੜੇ ਠਾਕ ਰੋਕ ਨਹੀਂ ਪਾ ਸਕਦੇ। ਮਹਿਰ ਮਹਿਰ ਨਾ ਕੋਟ ਕਵੈ, ਜਿਵੇਂ ਭਗਤ ਰਵਿਦਾਸ ਜੀ ਨੇ ਕਸਮ ਕੀਤਾ ਹੈ,
ਪੰਡਿਤ ਪੜ੍ਹੈ ਵਿਖਾਣ ਹੈ ਵੇਦ,
ਤੇ ਪੰਡਿਤ ਜਿਹੜੇ ਪੜ੍ਹਦੇ ਹੈ ਉਹ ਜਿਵੇਂ ਸਿੱਖਿਆ ਕਲਪ ਨਿਰੁਕਤ ਪੁੰਨ ਜੋਤ ਸਪਿੰਗਲ ਜਾਣ, ਵਿਆਕਰਨ ਵਿਖਾਣੀਏ ਵੇਦ ਅੰਗ ਖੱਟ ਮਹਾਨ। ਪੰਡਿਤ ਪੜ੍ਹਦੇ ਹੈ, ਵਿਖਿਆਣ ਕਰਦੇ ਹੈ, ਵਿਆਕਰਨ ਆਦਿ ਤੇਰੇ ਵਰਗੇ ਪੰਡਿਤ ਪੜ੍ਹਦੇ ਹੈ ਮਹਾਰਾਜ ਸਾਹਿਬ ਕਹਿੰਦੇ ਹੈ, ਤੇ ਉਹ ਫਿਰ ਬੇਚਾਰੇ ਵੇਦਾਂ ਦਾ ਗਿਆਨ ਕਥਨ ਕਰੀ ਜਾਂਦੇ ਹਨ।
ਅੰਤਰ ਵਸਤ ਨਾ ਜਾਣ ਹੈ ਭੇਦ,
ਅੰਦਰ ਹਿਰਦੇ ਦੇ ਵਿੱਚ ਜਿਹੜੀ ਵਸਤੂ ਹੈ ਪਰਮਾਤਮਾ ਦੀ ਚੇਤਨ ਸੱਤਾ ਰੂਪ ਵਸਤੂ ਹੈ ਉਹਦੇ ਭੇਦ ਰਾਜ ਨੂੰ ਨਹੀਂ ਜਾਣਦੇ, ਜਾਂ ਅੰਦਰ ਜੋ ਬ੍ਰਹਮ ਵਸਤੂ ਵਸਦਾ ਹੈ ਇੱਥੇ ਵਸਦਾ ਹੈ ਉਹਦੇ ਭੇਦ ਨੂੰ ਨਹੀਂ ਜਾਣਦੇ। ਉਹਨਾਂ ਨੇ ਜਾਣਿਆ ਨਹੀਂ ਹੈ, ਇਸ ਭੇਦ ਨੂੰ ਨਹੀਂ ਜਾਣਿਆ ਹੈ।
ਗੁਰ ਬਿਨਾਂ ਸੂਝੀ ਬੂਝ ਨਾ ਹੋਏ,
ਤੇ ਗੁਰੂ ਤੋਂ ਬਿਨਾਂ ਸੂਝ ਬੂਝ ਜਿਹੜੀ ਹੈ ਉਹ ਪ੍ਰਾਪਤ ਨਹੀਂ ਕਦੇ ਵੀ ਹੁੰਦੀ। ਸੂਝ ਬੂਝ ਤਾਂ ਇਹ ਭਾਈ ਗੁਰੂ ਤੋਂ ਪ੍ਰਾਪਤ ਹੋਣੀ ਹੈ, ਬਿਨਾਂ ਗੁਰੂ ਤੋਂ। ਦੁਬਾਰੇ ਬੋਲੋ ਜੀ।
ਗੁਰ ਬਿਨਾਂ ਸੂਝੀ ਬੂਝ ਨਾ ਹੋਏ,
ਸਤਿਗੁਰੂ ਜੀ ਦੀ ਸਿੱਖਿਆ ਬੂਝ ਬੁੱਝਣ ਸਮਝਣ ਤੋਂ ਬਗੈਰ ਆਪਣੇ ਸਰੂਪ ਦੀ ਸੋਝੀ ਗਿਆਤ ਨਹੀਂ ਪ੍ਰਾਪਤ ਹੁੰਦੀ ਹੈ।
ਸਾਚਾ ਰਵ ਰਹਿਆ ਪ੍ਰਭ ਸੋਈ,
ਇਹ ਮਹਾਰਾਜ ਆਪ ਹੀ ਸਮਝਾਉਣਾ ਕਰੋ, ਬੇਨਤੀ ਕੀਤੀ ਤੁਸੀਂ ਗੁਰੂ ਸਰੂਪ ਹੋ। ਤਾਂ ਫਿਰ ਮਹਾਰਾਜ ਸਾਹਿਬ ਕਹਿੰਦੇ, ਹੇ ਭਾਈ ਉਹ ਸਾਚਾ ਸੱਚਾ ਪਰਮੇਸ਼ਰ ਆਪ ਹੀ ਸਾਰਿਆਂ ਦੇ ਵਿੱਚ ਰੱਬ ਵਿਆਪਕ ਹੋ ਰਿਹਾ ਹੈ, ਸੋਏ ਉਹੀ ਪ੍ਰਭੂ ਮਾਲਕ ਪਰਮੇਸ਼ਰ ਪ੍ਰਭ ਪਰਮਾਤਮਾ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਦੇ ਰਿਹਾ। ਕਹਿੰਦੇ ਅਸੀਂ ਕੌਣ ਉਪਦੇਸ਼ ਦੇਣ ਵਾਲੇ, ਇੰਨੀ ਨਿਮਰਤਾ ਹੈ ਮਹਾਰਾਜ ਵਿੱਚ।
ਕਿਹਾ ਹੋ ਆਖਾ ਆਖ ਵਿਖਾਣੀ,
ਭਾਈ ਹਾਂ ਅਸੀਂ ਆਖਾਂ ਅਖਿਆਣਾਂ ਦੁਆਰਾ ਕਿਹਾ ਕੀ ਵਿਖਾਣੀ ਕਥਨ ਕਰਕੇ ਆਖ ਕਹਿਣਾ ਕਰੀਏ। ਕਿਹਾ ਹੋ ਆਖਾਂ ਆਖ ਵਿਖਾਣੀ, ਵੇਦਾਂ ਸ਼ਾਸਤਰਾਂ ਪੁਰਾਣਾਂ ਸਿਮਰਤੀਆਂ ਆਦਿ ਦੇ ਆਖ ਅਖਿਆਣਾਂ ਦੁਆਰਾ ਵਿਖਾਣੀ ਕਥਨੀ ਕਰਨ ਵਾਲਾ ਹੋ ਕੇ ਕੀ ਆਖਾਂ ਕਹਿਣਾ ਕਰੀਏ। ਕਿਆ ਹੋ ਆਖਾਂ ਆਖ ਵਿਖਾਣੀ, ਪਿਛਲੀਆਂ ਕਥਾਵਾਂ ਦੇ ਤਾਂ ਹੀ ਆਖਾਂ ਕਹਿਣਾ ਕਰੀਏ, ਜਾਂ ਹੁਣ ਵਰਤਮਾਨ ਸਮੇਂ ਦੀਆਂ ਵਾਰਤਾਂ ਦੇ ਤਾਂ ਹੀ ਕੀ ਕਹਿਣਾ ਕਰੀਏ, ਅਤੇ ਭਵਿੱਖ 'ਚ ਆਉਣ ਵਾਲੀਆਂ ਕਥਾਵਾਂ ਦਾ ਕੀ ਵਿਖਾਣੀ ਕਥਨ ਕਰੀਏ।
ਤੂੰ ਆਪੇ ਜਾਣ ਹੈ ਸਰਬ ਵਿਡਾਣੀ,
ਹੇ ਵਿਡਾਣੀ ਅਸਚਰਜ ਸੂ ਪਰਮੇਸ਼ਰ, ਤੂੰ ਆਪ ਹੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ, ਅੰਤਰਜਾਮੀ ਹੈ।
ਨਾਨਕ ਏਕੋ ਦਰ ਦੀਵਾਨ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ ਇੱਕੋ ਸਤਸੰਗਤ ਰੂਪ ਦਰ ਦੁਆਰ ਦੁਆਰਾ ਇੱਕੋ ਵਾਹਿਗੁਰੂ ਹੈ। ਮਹਾਰਾਜ ਨੇ ਕਥਨ ਕੀਤਾ, ਨਾਨਕ ਏਕੋ ਦਰ ਦੀਵਾਨ, ਹੇ ਭਾਈ ਏਕੋ ਇੱਕੋ ਸਤਸੰਗਤ ਰੂਪੀ ਦਰ ਦੁਆਰਾ ਸਾਰਿਆਂ ਦਾ ਦੀਵਾਨ ਆਸਰਾ ਹੈ ਵਾਹਿਗੁਰੂ ਪਰਮੇਸ਼ਵਰ।
ਗੁਰਮੁਖ ਸਾਚ ਤਹਾ ਗੁਦਰਾਣ,
ਗੁਰਮੁਖ ਜਨ ਸਾਚ ਸੱਚੇ ਪਰਮੇਸ਼ਵਰ ਦਾ ਹੁਕਮ ਅਨੁਸਾਰ, ਜਿਹੜਾ ਵਾਹਿਗੁਰੂ ਦਾ ਹੁਕਮ ਹੈ ਉਹਦੇ ਅਨੁਸਾਰ, ਤਾਂ ਉੱਥੇ ਸਤਸੰਗ 'ਚ ਆਪਣਾ ਸਮਾਂ ਗੁਦਰਾਣ ਬਤੀਤ ਕਰਦੇ ਹੈ, ਭਾਵੇਂ ਔਖੇ ਹੋ ਕੇ ਬੈਠਣ, ਮਨ ਉੱਥੇ ਉਹਨਾਂ ਨੂੰ ਉਠਾਲਣ ਵਾਸਤੇ ਵੀ ਕਹੇ, ਪਰ ਉਹ ਕਹਿੰਦੇ ਸਮਾਂ ਜਿਹੜਾ ਸਤਸੰਗਤ ਦੇ ਵਿੱਚ ਗੁਜ਼ਰੇਗਾ ਇਹ ਮੇਰਾ, ਬਾਕੀ ਤਾਂ ਮੇਰਾ ਹੈ ਹੀ ਨਹੀਂ, ਬਾਕੀ ਤਾਂ ਵਿਅਰਥ ਚਲੇ ਜਾਣਾ, ਇਹ ਲੇਖੇ ਲੱਗਦਾ ਹੈ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਵੈਰਾਗ ਜਨਕ ਉਪਦੇਸ਼ ਦਿੰਦੇ ਹਨ।
ਕਾਚੀ ਗਾਗਰ ਦੇਹ ਦੁਹੇਲੀ,
ਕਹਿੰਦੇ ਭਾਈ ਕਾਚੀ ਗਾਗਰ ਨੀਰ ਪਰਤ ਹੈ ਜਾਂ ਤਨ ਕੀ ਇਹ ਵਡਾਈ, ਇਹ ਦੇਹ ਕੱਚੀ ਹੈ, ਕੱਚੀ ਕੰਧ ਕੱਚਾ ਵਿੱਚ ਰਾਜ ਕਾਇਆ, ਕਾਚੀ ਕੱਚੀ ਗਾਗਰ ਇਹ ਕੱਚੀ ਹੈ ਜਿਹੜੀ ਪਾਣੀ ਪੈਣ ਦੇ ਨਾਲ ਕੱਚਾ ਭਾਂਡਾ ਜਿਹੜਾ ਪਾਣੀ ਦੇ ਨਾਲ ਪਾਣੀ ਉਖਾਰ ਦਿੰਦਾ ਉਹਨੂੰ। ਇਹ ਕੱਚੀ ਘੜੀ ਦੀ ਨਿਆਈ ਹੈ, ਟੁੱਟ ਜਾਣ ਵਾਲੀ ਭਾਵ ਮਿਥਿਆ ਹੈ, ਇਹਦਾ ਬਹੁਤਾ ਇਤਬਾਰ ਨਾ ਕਰ। ਇਸ ਨੂੰ ਬੁੱਧੀ ਆਪਣਾ ਆਪ ਮੰਨ ਕੇ ਦੁਹੇਲੀ ਦੁਖੀ ਹੋ ਰਹਿੰਦੀ ਹੈ।
ਉਪਜੈ ਬਿਨਸੈ ਦੁੱਖ ਪਾਈ,
ਇਸ ਵਿੱਚ ਲਾਕੇ ਜੀਵ ਉਪਜੈ ਪੈਦਾ ਹੋਣ ਕਰਕੇ ਬਿਨਸੈ ਨਾਸ ਹੋਣ ਰੂਪ ਦੁੱਖ ਕਸ਼ਟ ਨੂੰ ਪਾਈ ਪਾਉਂਦੇ ਹਨ। ਤੇ ਜੀਵ ਜਿਹੜਾ ਦੇਹ ਉਪਜੈ ਪੈਦਾ ਹੋਣ ਵਾਲੀ ਅਤੇ ਬਿਨਸੈ ਨਾਸ ਭਾਵ ਮਰਨ ਵੇਲੇ ਅਤਿਅੰਤ ਹੀ ਦੁੱਖ ਪਾਉਂਦੇ ਆ। ਫਿਰ ਦੇਹ ਦੇ ਉਪਜੈ ਪੈਦਾ ਹੋਣ ਵੇਲੇ ਉਦੋਂ ਵੀ ਤਾਂ ਬਹੁਤ ਦੁੱਖ ਹੁੰਦਾ ਹੈ, ਕਈ ਬੱਚੇ ਜੰਮਦੇ ਬੇਹੋਸ਼ ਹੋ ਜਾਂਦੇ, ਕਈ ਮਰੀ ਜਾਂਦੇ ਹੈ, ਤੇ ਅੰਤ ਦੇ ਵੇਲੇ ਫਿਰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ।
ਇਹੋ ਜਗ ਸਾਗਰ ਦੁੱਤਰ ਕਿਉ ਤਰੀਐ,
ਇਹ ਭਾਈ ਇਹ ਜਿਹੜਾ ਸੰਸਾਰ ਸਾਗਰ ਸਮੁੰਦਰ ਹੈ, ਸਾਗਰ ਸਹਿਤ ਵਿਸ਼ਿਆਂ ਰੂਪੀ ਗਰਲਤਾ ਹੈ, ਗਰਲਤਾ ਜ਼ਹਿਰ ਦਾ ਭਾਵ ਹੈ, ਇਹਦੇ ਸਹਿਤ ਹੈ, ਇਸ ਤੋਂ ਤਰਨਾ ਬਹੁਤ ਦੁੱਤਰ ਕਠਿਨ ਹੈ। ਕਿਉਂ ਤਰੀਏ, ਕਿਵੇਂ ਤਰੀਏ ਇਸ ਨੂੰ, ਇਹ ਪ੍ਰਸ਼ਨ ਹੈ ਨਾ। ਫਿਰ ਇਸ ਨੂੰ ਕਿਸ ਪ੍ਰਕਾਰ ਤਰੀਏ, ਕਿਉਂ ਤਰੀਏ, ਕਿਵੇਂ ਤਰੀਏ, ਮਹਾਰਾਜ ਉੱਤਰ ਦਿੱਤਾ ਹੈ।
ਬਿਨ ਹਰ ਗੁਰ ਪਾਰ ਨਾ ਪਾਈ,
ਹਰ ਪਰਮੇਸ਼ਰ ਰੂਪ ਸਤਿਗੁਰੂ ਜੀ ਨੂੰ ਧਾਰਨ ਤੋਂ ਬਿਨ ਬਗੈਰ ਪਾਰ ਨਹੀਂ ਪਾਇਆ ਜਾ ਸਕਦਾ, ਮੁਕਤੀ ਰੂਪੀ ਕਿਨਾਰਾ ਨਹੀਂ ਮਿਲਣਾ।
ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ,
ਇਹ ਮੇਰੇ ਸਾਡੇ ਪਿਆਰੇ ਪਰਮੇਸ਼ਰ, ਤੁਝ ਤੁਹਾਤੋਂ ਬਿਨ ਬਗੈਰ ਅਵਰ ਹੋਰ ਕੋਈ ਅਸਥਾਨ ਵਿੱਚ ਸਾਨੂੰ ਕੋਈ ਵੀ ਨਹੀਂ ਦਿਸਦਾ ਹੈ ਜਿਹੜਾ ਸਾਡੀ ਨਿਸ਼ਚਾ ਰੱਸਿਆ ਕਰੇ। ਮਹਾਰਾਜ ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਹੇ ਮੇਰੇ ਪਿਆਰੇ ਵਾਹਿਗੁਰੂ, ਕਿਸੇ ਹੀ ਕੋਈ ਕੋਈ ਮੰਝ ਨਵਾਣੀ ਇੱਕ ਤੋਂ ਕਿਉਂ ਨਾ ਮਰੀਜ਼ਾ ਰੋਏ, ਜਬ ਲਗ ਚਿਤ ਨਾ ਆਵੇ, ਤੂੰ ਹੈ ਸਾਡਾ ਮਹਾਰਾਜ।
ਤੁਝ ਬਿਨ ਅਵਰ ਨਾ ਕੋਈ ਹਰੇ,
ਨਿਸ਼ਚੇ ਕਰਕੇ ਕਹਿ ਰਹੇ ਹੇ ਹਰੇ ਪਰਮੇਸ਼ਰ ਜੀ, ਤੁਝ ਤੁਹਾਤੋਂ ਬਿਨ ਬਗੈਰ ਅਵਰ ਹੋਰ ਕੋਏ, ਕੋਈ ਪਿੱਛੇ ਨਾ ਸੀ, ਨਾ ਕੋਈ ਹੁਣ ਹੈ, ਨਾ ਅੱਗੇ ਨੂੰ ਹੋਵੇਗਾ, ਇਹ ਤਿੰਨ ਕਾਲਾਂ ਦੀ ਗੱਲ ਕਰ ਦਿੱਤੀ।
ਸਰਬੀ ਰੰਗੀ ਰੂਪੀ ਤੂੰ ਹੈ,
ਸਰਬੀ ਸਾਰਿਆਂ ਚਿੱਟੇ ਕਾਲੇ ਪੀਲੇ ਜਿੰਨੇ ਰੰਗ ਨ, ਇਹ ਰੰਗਾਂ ਦੇ ਵਿੱਚ ਮਹਾਰਾਜ ਤੂੰ ਹੀ ਵਰਤ ਰਹੇ, ਤੇਰੇ ਰੰਗ ਨੇ, ਸਰਬੀ ਰੰਗੀ ਰੂਪੀ ਤੂੰ ਹੈ। ਰੂਪ ਆਕਾਰ ਜਿਹੜੇ ਬਣਤਰਾਂ ਬਣੀਆਂ ਹੋਈਆਂ ਇਹ ਵੀ ਤੂੰ ਹੀ ਹੈ, ਤਾਂ ਹੀ ਸ਼ਕਲਾਂ ਧਾਰਨ ਕੀਤੀਆਂ ਹੋਈਆਂ ਨ, ਇਹ ਸਰ ਤੇਰੇ ਰੂਪ ਹੈ। ਹੇ ਪਰਮੇਸ਼ਵਰ ਵਾਹਿਗੁਰੂ ਜੀ,
ਤਿਸ ਬਖਸੇ ਜਿਸ ਨਦਰ ਕਰੇ,
ਤੇ ਜਿਸ ਜਿਹੜੇ ਪੁਰਸ਼ ਜਿਹੜੇ ਜੀਵਾਂ ਦੇ ਉੱਪਰ ਤੇਰੀ ਨਦਰ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਜਾਂ ਜਿਹਦੇ ਕਿਰਪਾ ਦ੍ਰਿਸ਼ਟੀ ਕਰੇ ਕਰਦੇ ਹੋ, ਤਿਸ ਉਸ ਨੂੰ ਆਪ ਬਖਸ਼ਣਾ ਕਰਦੇ ਹੋ, ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ਦੇ ਹੋ, ਤੇ ਫਿਰ ਉਹਨਾਂ ਨੂੰ ਗਿਆਨ ਦੀ ਨਦਰ ਦ੍ਰਿਸ਼ਟੀ ਵੀ ਕਰ ਦਿੰਦੇ ਹੋ। ਇਸ ਪ੍ਰਕਾਰ ਦੱਸਿਆ ਹੋਇਆ ਇਹ ਤੁਹਾਡੀ ਕਿਰਪਾ ਦ੍ਰਿਸ਼ਟੀ ਹੈ ਮਹਾਰਾਜ, ਤਿਸ ਬਖਸ਼ੇ ਜਿਸ ਨਦਰ ਕਰੇ, ਜਿਹਦੇ ਉੱਤੇ ਨਦਰ ਕਰ ਦਿੱਤੀ ਤਿਸ ਨੂੰ ਬਖਸ਼ ਦਿੱਤਾ ਹੈ। ਜਿਨ੍ਹਾਂ ਨੂੰ ਇਹ ਨਾਮ ਦੀਆਂ ਦਾਤਾਂ ਬਖਸ਼ਦੇ ਹੋ, ਤੇ ਫਿਰ ਉਹਨਾਂ ਨੂੰ ਗਿਆਨ ਦੀ ਨਦਰ ਕਿਰਪਾ ਦ੍ਰਿਸ਼ਟੀ ਦੇ ਦਿੰਦੇ ਹੋ, ਇਹ ਤੁਹਾਡੇ ਚੋਜ ਹਨ।
ਰਹਾਓ
ਅਸਾਈ ਦੇ ਕੇ ਪ੍ਰਮਾਣ ਕਰਦੇ ਹਨ ਜੀ। ਇਹਦੇ ਵਿੱਚ ਅੱਗੇ ਹੁਣ ਜਿਹੜੇ ਵਿਚਾਰ ਆ ਰਹੀ ਹੈ, ਰੂਪ ਕਲੰਕਾਰ ਦੁਆਰਾ ਹੈ, ਸੰਸਾਰ ਦੀ ਔਰਤ ਦਾ ਤੇ ਉਹਦੀ ਮੁਸ਼ਕਲ ਨੂੰ ਸੰਸਾਰ ਦੇ ਵਿੱਚ, ਜਿਵੇਂ ਕਿਸੇ ਸਤਵੰਤੀ ਬੀਬੀ ਜੋ ਪਤੀ ਦੀ ਬਹੁਤ ਟਹਿਲ ਵੀ ਕਰਦੀ ਹੈ ਕਿ ਉਹਨੂੰ ਸੱਸ ਮਿਲ ਜਾਏ ਬਹੁਤ ਭੈੜੀ, ਕਿਉਂਕਿ ਕਈਆਂ ਨੂੰ ਨੂੰਹਾਂ ਭੈੜੀਆਂ ਮਿਲ ਜਾਂਦੀਆਂ, ਕਈਆਂ ਨੂੰ ਸੱਸਾਂ ਵੀ ਤਾਂ ਭੈੜੀਆਂ ਮਿਲ ਜਾਂਦੀਆਂ, ਕਈਆਂ ਨੂੰ ਪਤੀ ਭੈੜੇ ਮਿਲਦੇ ਆ, ਕਈਆਂ ਨੂੰ ਪਤਨੀਆਂ ਵੀ ਭੈੜੀਆਂ ਮਿਲ ਜਾਂਦੀਆਂ। ਇਸ ਕਰਕੇ ਉਹ ਰੂਪ ਕਲੰਕਾਰ ਲਿਆ, ਜਿਹਦੇ ਕਿਸੇ ਇਸਤਰੀ ਨੂੰ ਸੱਸ ਬਹੁਤ ਬੁਰੀ ਸੀ, ਪਤੀ ਦੀ ਟਹਿਲ ਨਹੀਂ ਸੀ ਕਰਨ ਦਿੰਦੀ, ਵਿਘਨ ਪਾਉਂਦੀ ਸੀ ਵੀ ਮੇਰਾ ਹੀ ਪੁੱਤ ਹੈ, ਆਪਣੀਆਂ ਸਖੀਆਂ ਕੋਲ ਜਾ ਕੇ ਫਿਰ ਦੁੱਖ ਰੋਂਦੀ ਆ, ਉਹ ਪੈਣੇ ਪੈਣੇ ਕਿਵੇਂ ਆ ਤੂੰ ਸਹੁਰੇ ਘਰ ਚ ਰਹਿ, ਕਹਿੰਦੀ ਪੈਣੇ ਕੀ ਦੱਸਾਂ, ਮੇਰੀ ਸੱਸ ਨੇ ਤਾਂ ਨੱਕਦਮ ਮੂੰਹ ਚ ਕਈ ਤੱਕ ਹੈ, ਨੱਕ ਜਦਮ ਕੀਤਾ ਪਿਆ ਮੈਨੂੰ, ਬਹੁਤ ਔਖਾ ਕਰਦੀ ਹੈ। ਫਿਰ ਕੀ ਕਰਦੀ ਹੈ, ਇਹ ਅਲੰਕਾਰ ਲੈ ਕੇ ਕਹਿੰਦੇ ਨੇ ਮਹਾਰਾਜ ਸਾਹਿਬ ਜੀ, ਅੰਤਰੀ ਭਾਵ ਚ ਬ੍ਰਹਮ ਗਿਆਨ ਦੇਣਗੇ ਇਹਦੇ ਦੁਆਰਾ, ਦੱਸਦੇ ਹਨ।
ਸਾਸ ਬੁਰੀ ਘਰ ਵਾਸ ਨਾ ਦੇਵੈ,
ਉਹ ਇਸਤਰੀ ਕਹਿੰਦੀ ਹੈ ਸਖੀਓ ਮੈਂ ਕੀ ਕਹਾਂ, ਮੇਰੀ ਸੱਸ ਇੰਨੀ ਭੈੜੀ ਹੈ, ਉਹ ਬਹੁਤ ਬੁਰੀ ਹੈ, ਮੈਨੂੰ ਬਸਣ ਨਹੀਂ ਦਿੰਦੀ ਹੈ, ਤੰਗ ਕਰਦੀ ਹੈ ਬਹੁਤ, ਤੇ ਮੇਰਾ ਰਹਿਣਾ ਔਖਾ ਹੋਇਆ ਪਿਆ। ਮੈਂ ਰਹਿਣਾ ਚਾਹੁੰਦੀ ਹਾਂ ਪਰ ਮੈਨੂੰ ਤਾਂ ਬਹੁਤ ਨਿਰਾਦਰ ਕਰਦੀ ਹੈ। ਅਖੇ ਕੀ ਕਰਦੀ ਹੈ? ਦੱਸਦੀ ਹੈ,
ਫਿਰ ਸਿਓ ਮਿਲਣ ਨਾ ਦੇ ਬੁਰੀ,
ਐਡੀ ਬੁਰੀ ਹੈ ਵੀ ਮੇਰੇ ਪਤੀ ਦੇ ਨਾਲ ਮਿਲਾਪ ਨਹੀਂ ਕਰਨ ਦਿੰਦੀ, ਉਲਟਾ ਮੇਰੇ ਵਿੱਚ ਦੋਸ਼ ਰੋਪਦੀ ਹੈ ਵੀ ਤੈਨੂੰ ਚੱਜ ਆਚਾਰ ਨਹੀਂ, ਮੈਨੂੰ ਬੁਰੀ ਭੇੜੀ ਬਣਾ ਦਿੱਤਾ ਹੈ, ਮੈਨੂੰ ਸਹੁਰੇ ਘਰ ਦੇ ਵਿੱਚ ਸੱਸ ਨੇ ਇੰਨਾ ਨਿਰਾਦਰ ਕਰ ਦਿੱਤਾ, ਮੈਨੂੰ ਕੋਈ ਚੰਗਾ ਨਹੀਂ ਸਮਝਦਾ। ਇਹ ਹੈ ਰੂਪ ਕਲੰਕਾਰ, ਇਹ ਪ੍ਰਮਾਣ ਹੀ ਦਿੱਤਾ ਇੱਥੋਂ। ਹੁਣ ਦੁਬਾਰੇ ਬੋਲੋ ਜੀ,
ਸਾਸ ਬੁਰੀ ਘਰ ਵਾਸਨਾ ਦੇਵੈ।
ਅਸਲ ਦੇ ਵਿੱਚ ਸੱਸ ਕੌਣ ਹੈ? ਬ੍ਰਹਮਾਕਾਰ ਬਿਰਤੀ ਰੂਪੀ ਤਾਂ ਹੈਗੀ ਇਸਤਰੀ, ਉਹ ਸ਼ਰਧਾ ਤੇ ਭਗਤੀ ਰੂਪੀ ਸਖੀਆਂ ਦੇ ਪਾਸ ਜਾ ਕੇ ਕਹਿੰਦੀ ਹੈ ਕਿ ਜੋ ਮੇਰੀ ਸਾਸ ਕੌਣ ਹੈ? ਸੰਸਿਆਤਮਕ ਬਿਰਤੀ। ਸੰਸਿਆਤਮਕ ਬਿਰਤੀ ਕਿਹੜੀ ਹੁੰਦੀ ਹੈ? ਭਾਵ ਆਤਮਾ ਵਿੱਚ ਸੰਸਾ ਬਣਿਆ ਰਹਿਣਾ ਕਿ ਆਤਮਾ ਸਤਜਿਤ ਆਨੰਦ ਸਰੂਪ ਨਹੀਂ ਹੈ, ਅਸਤ ਜੜ ਦੁੱਖ ਰੂਪ ਦੇਹ ਹੈ ਜਿਹੜੀ, ਇਹਨੂੰ ਆਤਮਾ ਮੰਨ ਲੈਣਾ, ਇਹਨੂੰ ਸੰਸਿਆਤਮਕ ਬਿਰਤੀ ਕਹਿੰਦੇ ਹੈ। ਇਹ ਬਹੁਤ ਬੁਰੀ ਭੈੜੀ ਹੈ, ਇਹ ਹੈ ਸੱਸ ਜੋ ਤੁਰਿਆ ਪਦ ਰੂਪੀ ਸਰੂਪ ਰੂਪੀ ਘਰ ਦੇ ਵਿੱਚ ਵਾਸ ਬਸਣੀ ਨਹੀਂ ਦਿੰਦੀ। ਜੋਤੀ ਸਰੂਪ ਮੇਰਾ ਪਤੀ ਪਰਮਾਤਮਾ ਹੈ, ਉਹਦੇ ਨਾਲ ਇਹ ਮਿਲਣ ਨਹੀਂ ਦਿੰਦੀ। ਹਾਂ, ਪਿਰਸਿਓ
ਮਿਲਣ ਨਾ ਦੇ ਬੁਰੀ।
ਉਹ ਮੇਰਾ ਪਤੀ ਪਰਮੇਸ਼ਰ ਹੈ, ਸਤਜਿਤ ਆਨੰਦ ਸਰੂਪ ਹੈ, ਜੋਤੀ ਸਰੂਪ ਹੈ, ਉਹਦੇ ਨਾਲ ਇਹ ਮਿਲਣ ਨਹੀਂ ਦਿੰਦੀ। ਉਲਟਾ ਮੈਨੂੰ ਸੰਸਾਕਾਰ ਹੋਣ ਰੂਪੀ ਬੁਰੀ ਭੈੜੀ ਕਰਕੇ ਛੱਡਿਆ ਇਸਨੇ, ਇਹ ਮੇਰੀ ਹਾਲਤ ਬਣਾ ਦਿੱਤੀ ਹੈ। ਕੈਸਾ ਪ੍ਰਮਾਣ ਲੱਭਿਆ ਗੁਰਦੇਵ ਪਾਤਸ਼ਾਹ ਨੇ? ਧੰਤਾ ਦੇ ਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਇਸੇ ਪ੍ਰਮਾਣ ਦੇ ਕੇ ਸਮਝਾ ਰਹੇ ਨੇ।
ਸਖੀ ਸਾਜਨੀ ਕੇ ਹੋ ਚਰਨ ਸਰੇਵੋ।
ਸ਼ਰਧਾ ਰੂਪੀ ਸਖੀ ਸਹੇਲੀ ਅਤੇ ਭਗਤੀ ਰੂਪੀ ਸਾਜਨੀ ਸੁਜਨਤਾ ਕਰਨ ਵਾਲੀ ਸਹੇਲੀ ਕਹੋ ਕੌਣ ਹੈ? ਮਹਾਤਮਾ ਰੂਪੀ ਸਾਜਨੀ, ਨੇਕ ਪਿਆਰੀਆਂ ਸਖੀਆਂ ਦੇ ਹਾਂ ਮੈਂ ਚਰਨ ਸਰੇਵੋ, ਸੰਤਾਂ ਦੇ ਚਰਨ ਫੜੇ ਫਿਰ ਮੈਂ ਸੇਵਨਾ ਕਰਦੀ ਹਾਂ, ਤੇ ਉਹਨਾਂ ਨੇ ਫਿਰ ਮੈਨੂੰ ਇਉਂ ਕਿਹਾ।
ਹਰ ਗੁਰ ਕਿਰਪਾ ਤੇ ਨਦਰ ਧਰੀ,
ਉਹਨਾਂ ਨੇ ਕਿਹਾ, ਦੱਸ ਦਿੱਤੀ ਜੁਗਤੀ ਕਿ ਹਰ ਹਰੀ ਪਰਮੇਸ਼ਰ ਦਾ ਸਰੂਪ ਗੁਰ ਸਤਿਗੁਰੂ ਜੀ ਨੇ, ਜਿਨ੍ਹਾਂ ਦੇ ਉੱਪਰ ਉਹਨਾਂ ਦੀ ਕਿਰਪਾ ਦਿਆਲਤਾ ਹੋ ਜਾਏ, ਨਦਰ ਕਿਰਪਾ ਦ੍ਰਿਸ਼ਟੀ ਧਰੀ ਧਾਰਨ ਕੀਤੀ ਹੈ, ਉਹਨਾਂ ਨੂੰ ਸੰਸੇ ਆਤਮਕ ਬਿਰਤੀ ਜਿਹੜੀ ਰੂਪੀ ਸੱਸ ਕੋਈ ਦੁੱਖੇ ਨਹੀਂ ਦੇ ਸਕਦੀ। ਤੂੰ ਗੁਰੂ ਦੀ ਸ਼ਰਨ ਵਿੱਚ ਜਾ, ਅੰਤਰੀ ਭਾਵ ਹੈ ਉਹ ਤਾਂ ਬਾਹਰ ਦਾ ਹੀ ਲਿਆ ਉਹਨਾਂ ਕੋ ਤਾਂ। ਅੱਗੇ ਦੱਸਦੇ ਹਨ,
ਆਪ ਵਿਚਾਰ ਮਾਰ ਮਨ ਦੇਖਿਆ।
ਹੇ ਮਹਾਰਾਜ, ਆਪ ਆਪਣੇ ਸਰੂਪ ਦੀ ਵਿਚਾਰ ਵਿਚਾਰ ਕਰਕੇ ਜਾਂ ਆਪ ਵਿਚਾਰ ਮਾਰ ਮਨ ਦੇਖਿਆ, ਤਤਪਦ ਦਾ ਲੱਖ ਅਰਥ ਰੂਪ ਅਤੇ ਤੂੰ ਪਦ ਦਾ ਲੱਖ ਅਰਥ ਰੂਪ ਮੇਰੀ ਆਤਮਾ ਹੈ, ਤੇ ਉਸ ਦੀ ਵਿਚਾਰ ਕਰਕੇ ਅਤੇ ਮਨ ਦਾ ਜਿਹੜਾ ਸੰਕਲਪਾਂ ਨੂੰ ਮਾਰ ਖਤਮ ਕਰਕੇ ਦੇਖਿਆ ਵੇਖਣਾ ਕੀਤਾ ਹੈ।
ਤੁਮ ਸਾ ਮੀਤ ਨਾ ਅਵਰ ਕੋਈ,
ਤੁਮ ਤੁਹਾਡੇ ਸਾ ਸਰੀਖਾ ਜੈਸਾ ਪਿਆਰਾ ਮੀਤ ਮਿੱਤਰ ਅਵਰ ਹੋਰ ਕੋਈ ਨਹੀਂ ਹੈ।
ਜੋ ਤੂੰ ਰੱਖ ਹੈ ਤਿਵੀ ਰਹਿਣਾ।
ਹੇ ਮਹਾਰਾਜ, ਜਿਵੇਂ ਤੂੰ ਤੁਸੀਂ ਰੱਖਣਾ ਕਰੋਗੇ, ਜਿੱਥੇ ਰੱਖੋਗੇ, ਜਿਵੇਂ ਰੱਖੋਗੇ, ਤਿਮ ਉਵੇਂ ਜਿਵੇਂ ਅਸੀਂ ਰਹਿਣਾ ਕਰਦੇ ਹਾਂ ਜੀ।
ਦੁੱਖ ਸੁਖ ਦੇਵ ਹੈ ਕਰਹਿ ਸੋਈ,
ਤੇ ਭਾਵੇਂ ਦੁੱਖ ਕਸ਼ਟ ਮਿਲੇ ਭਾਵੇਂ ਸੁਖ ਆਨੰਦ ਮਿਲੇ, ਤੂੰ ਦੁੱਖ ਦੇਵੇਂ ਭਾਵੇਂ ਸੁਖ ਦੇਵੇਂ, ਇਹ ਦਾਤਾਂ ਤੇਰੀਆਂ, ਇੱਕ ਨਾ ਦੁੱਖ ਭੂਕ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਤੇ ਜੋ ਵੀ ਤੁਸੀਂ ਮਹਾਰਾਜ ਦੁੱਖ ਸੁੱਖ ਦੁਬਾਰੇ ਬੋਲੋ ਜੀ।
ਦੁੱਖ ਸੁੱਖ ਦੇਵ ਹੈ ਕਰਹਿ ਸੋਈ,
ਤੇ ਜੋ ਵੀ ਤੁਸੀਂ ਮਹਾਰਾਜ ਦੇ ਰਹੇ ਹੋ, ਦੁੱਖ ਦਿਓ ਸੁੱਖ ਦਿਓ, ਤੇ ਉਹ ਅਸੀਂ ਸਹਾਰਾਂਗੇ। ਐਸੀ ਬਿਰਤੀ ਬਣਾ ਲਈ ਹੈ ਤਿਤਿਕਸ਼ਾ ਬਿਰਤੀ। ਕਿਵੇਂ ਸਹਾਰ ਹੁੰਦੇ ਨੇ? ਜੋ ਸਾਡੇ ਕੀਤੇ ਹੋਏ ਪਾਪ ਹਨ, ਮੇਰੇ ਕੀਤੇ ਹੋਏ ਪਾਪਾਂ ਦਾ ਫਲ ਦੂਸਰੇ ਨੂੰ ਨਹੀਂ ਦੇ ਸਕਦਾ, ਪਰਿਵਾਰ ਦੇ ਵਿੱਚ ਵੀ ਇੱਕੋ ਪਰਿਵਾਰ 'ਚ ਰਹਿੰਦੇ ਹੋਏ ਇੱਕ ਅਗਿਆਨ ਹੈ, ਅਗਿਆਨ ਕਰਕੇ ਲੱਗੂਗਾ ਸਾਨੂੰ ਵੀ ਕੋਈ ਦੂਸਰਾ ਦੁੱਖ ਦੇ ਰਿਹਾ, ਗੁਆਂਢੀ ਦੇ ਰਿਹਾ, ਜਾਂ ਫਿਰ ਪਰਿਵਾਰ ਦੇ ਵਿੱਚੋਂ ਪੁੱਤਰ ਦੇ ਰਿਹਾ, ਧੀ ਦੇ ਰਹੀ ਹੈ, ਪਤਨੀ ਦੇ ਰਹੀ ਹੈ, ਪਤੀ ਦੇ ਰਿਹਾ, ਭਰਾ ਦੇ ਰਿਹਾ, ਬਾਪ ਦੇ ਰਿਹਾ, ਮਾਂ ਦੇ ਰਿਹਾ, ਕੋਈ ਵੀ ਹੈ, ਇਹ ਸਭ ਕੁਛ ਅਗਿਆਨ ਦੀ ਭਾਸ਼ਾ ਹੈ ਵੀ ਫਲਾਣੇ ਨੇ ਦੁੱਖ ਦਿੱਤਾ। फिर जे कोई दुख दे रहा है तो फिर रब की होया देण दी क्रिया जिहड़ी उह तां परमात्मा जिवें अन्नदाता उह है प्राण उहने दित्ते न पंजे तत् उहने बणाए देण वाला तां दाता है ददा दाता एक है फिर दुख सुख भी उही दे रहा क्यों दे रहा है जिन्हें पाप कर्म कीते न उहनां दा फल दुख रूप दे विच भुगता रहा है ते जीव दे सिर तों भार हल्का कर रहा है उह तों बिना तां हल्का होना नहीं जिवें अजय जिहड़ा राजा सी लिद खाधे तों बिना फिर उह गुजारा है नहीं सी जिहड़ी बच गई सी खाणी पैणी सी उह अजय सरोव भीख्या खाए जेडे पुन किते ओदे बदले च सुख जमीन जायदाद मिल जानी मकान वधिया मिल जाना संतान मिल जानी बड़ियाई मिल जानी ओदे च हंकार हो जांदा मैं जमीन बनाई मैं मकान बनाया मेरी औलाद चंगी है गवंढी दी औलाद माड़ी है यही तो अज्ञान है कुछ भी नहीं। जे पत्नी नूं दुख मिल रहा है पति कोलों ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਸਬਰ ਕਰ ਲਵੇ ਵੀ ਇਹ ਮੇਰੇ ਕਰਮਾਂ ਦਾ ਹੈ ਔਰ ਕਰਮਾਂ ਦਾ ਸਮਝ ਕੇ ਖੁਸ਼ ਰਹੇ ਦਲਗੀਰ ਨਾ ਹੋਵੇ ਬਿਲਕੁਲ ਔਰ ਜੇ ਪਤੀ ਨੂੰ ਮਿਲ ਰਿਹਾ ਤਾਂ ਉਹ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਖੁਸ਼ ਰਹੇ ਵੀ ਪਤਨੀ ਨਹੀਂ ਮੇਰਾ ਕਰਮ ਹੈ ਜੇ ਪੁੱਤਰ ਦੁੱਖ ਰੋਇਆ ਤਾਂ ਵੀ ਇਹ ਸਾਰਿਆਂ ਤੇ ਇਹੀ ਲਾਗੂ ਹੁੰਦੀ ਦੁੱਖ ਸੁਖ ਦੇਵੇ ਕਰੇ ਸੋਈ ਜੋ ਉਹ ਦੇ ਰਿਹਾ ਭਲਾ ਕਰ ਰਿਹਾ ਤੇ ਜਦੋਂ ਸੁੱਖ ਦਿੰਦਾ ਕਿ ਦਾਤਾ ਤੂੰ ਧਨ ਹੈ ਇਹ ਮੈਨੂੰ ਸੁੱਖ ਦਿੱਤਾ ਤੈਂ ਜੇ ਉਹਨੇ ਬਿਮਾਰੀ ਵੀ ਦਿੱਤੀ ਹੈ ਤਾਂ ਵੀ ਭਗਤ ਜਨ ਕਹਿੰਦੇ ਨਹੀਂ ਭਲਾ ਕਰ ਇੱਥੇ ਇੱਕ ਸੰਤ ਰਹਿੰਦੇ ਸੀ ਆਪਣੇ ਸਰੰਦ ਦੇ ਵਿੱਚ ਹੀ ਸਿਰ 'ਚ ਕੀੜੇ ਪੈ ਗਏ ਸਾਧ ਸਿੰਘ ਜੀ ਛੋਟੀ ਜਿਹੀ ਗੱਲ ਨਹੀਂ ਹੈ ਉਹ ਕਿਤੇ ਸਿਰ ਨੀਵਾਂ ਕੀਤਾ ਕੀੜਾ ਬਾਹਰ ਡਿੱਗ ਪਿਆ ਚੱਕ ਕੇ ਕਹਿੰਦਾ ਭਗਤਾ ਇੱਥੇ ਆ ਜਾ ਕਹਿੰਦਾ ਉਹ ਚੱਕ ਕੇ ਸਿਰ 'ਚ ਪਾ ਲਿਆ ਜਦੇ ਕਹਿੰਦਾ ਲੇਖਾ ਨਿਬੇੜ ਲਾ ਕਿਉਂਕਿ ਮੈਂ ਮੁਕਤ ਹੋ ਜਾਣਾ ਫਿਰ ਕਿੱਥੇ ਭਾਲਦਾ ਫਰੇਗਾ ਮੈਨੂੰ ਸਾਧ ਨਹੀਂ ਲੱਭਣਾ ਫਿਰ ਤੈਨੂੰ ਡਿੱਗਿਆ ਹੋਇਆ ਕੀੜਾ ਚੱਕ ਕੇ ਸਿਰ 'ਚ ਪਾ ਲਿਆ ਕਿੱਥੇ ਲੋਕ ਇੱਥੇ ਤੱਕ ਪਾਣਾ ਮੰਨਦੇ ਹੈ ਅਤੇ ਅਸੀਂ ਭਾਈ ਥੋੜ੍ਹੀ ਥੋੜ੍ਹੀ ਗੱਲ 'ਤੇ ਘਬਰਾ ਕੇ ਝਗੜੇ ਖੜੇ ਕਰ ਲੈਂਦੇ ਹਾਂ ਉਹਦੇ ਨਾਲ ਕੀ ਹੁੰਦਾ ਨਵਾਂ ਕਰਮ ਹੋਰ ਪੈਦਾ ਹੋ ਗਿਆ ਫਿਰ ਮਾੜਾ ਕਰਮ ਹੋਰ ਪੈਦਾ ਹੋ ਗਿਆ ਇਸ ਕਰਕੇ ਮਹਾਰਾਜ ਕਹਿੰਦੇ ਦੁੱਖ ਸੁੱਖ ਦੇਵਹਿ ਕਰੇ ਸੋਈ ਉਹ ਪਰਮੇਸ਼ਵਰ ਹੀ ਹੈ ਜਦੋਂ ਦੁੱਖ ਦਿੰਦਾ ਤਾਂ ਫਿਰ ਕਿਉਂ ਦਿੱਤਾ ਹੈ ਇਸ ਕਰਕੇ ਦਿੱਤਾ ਵੀ ਮੈਂ ਮਾੜਾ ਕਰਮ ਕੀਤਾ ਸੀ ਕਹਿੰਦੇ ਦਾਤਾ ਤੂੰ ਧੰਨ ਹੈ ਵੀ ਚਲੋ ਹੁਣ ਭਲਾ ਹੋ ਰਿਹਾ ਮੇਰਾ ਭੁਗਤਾਨ ਹੋ ਕੇ ਭਲਾ ਹੋ ਰਿਹਾ ਜੇ ਸੁੱਖ ਦੇ ਦਿੱਤਾ ਤੂੰ ਮਹਾਰਾਜ ਦਾਤ ਦਿੱਤੀ ਹੈ ਪੁੰਨ ਕਰਮ ਦਾ ਫਲ ਦੇ ਦਿੱਤਾ ਮਜ਼ਦੂਰ ਨੇ ਮਜ਼ਦੂਰੀ ਕੀਤੀ ਹੈ ਉਹ ਮਜ਼ਦੂਰੀ ਮਿਹਨਤ ਕੀਤੀ ਸੀ ਕਈ ਇਹ ਵੀ ਤੈਂ ਉਹਨੂੰ ਫਿਰ ਗੇੜੇ ਮਰਾਈ ਜਾਂਦੇ ਨਹੀਂ ਦਿੰਦਾ ਉਹ ਦਾਤਾ ਇਹੋ ਜਿਹਾ ਨਹੀਂ ਤੁਰਤ ਹੀ ਦਿੰਦਾ ਕਹਿੰਦਾ ਲੈ ਵੀ ਤੈਂ ਕੀਤਾ ਸੀ ਇਹ ਮਜ਼ਦੂਰੀ ਲੈ ਲੈ ਆਪਣੀ ਪੁੰਨ ਕਰਮ ਦੇ ਬਦਲੇ ਸੁੱਖ ਦਿੰਦਾ ਇਸ ਕਰਕੇ ਉਹ ਵਾਹਿਗੁਰੂ ਦੇ ਰਿਹਾ ਹੈ ਕਰੇ ਉਹੀ ਕਰ ਰਿਹਾ ਹੈ ਸੇ ਉਸ ਨੂੰ ਦੁੱਖ ਸੁੱਖ ਨੂੰ ਭਲਾ ਕਰਕੇ ਮੰਨਣਾ ਕਰੇ ਗੁਰਬਰਾਂ ਨਾ ਕਹੇ ਵਾਹਿਗੁਰੂ ਨੂੰ
ਆਸਾ ਮਨਸਾ ਦੂ ਬਿਨਾਸਤ
ਪਦਾਰਥਾਂ ਦੀ ਪ੍ਰਾਪਤੀ ਰੂਪੀ ਇੱਛਾ ਆਸਾ ਉਮੀਦ ਬੁੱਧੀ ਦੇ ਅੰਦਰ ਮਨਸਾ ਵਾਸਨਾ ਦੋਵੇਂ ਬਿਨਾਸਤ ਇਹ ਨਾਸ ਕਰ ਦਿੱਤੀਆਂ ਹਨ ਸਤਿਪੁਰਸ਼ਾਂ ਨੇ ਪਦਾਰਥਾਂ ਦੀ ਆਸਾ ਨਹੀਂ ਰਹੀ ਬੁੱਧੀ ਦੇ ਅੰਦਰ ਮਨਸਾ ਕਾਮਨਾ ਨਹੀਂ ਰਹੀ ਕੋਈ ਤੇ ਇਸ ਕਰਕੇ
ਤ੍ਰਿਹੋ ਗੁਣ ਆਸ ਨਿਰਾਸ ਭਈ
ਤ੍ਰਿਹੋ ਤਿੰਨ ਰਾਜ ਸੀ ਤਾਮਸੀ ਸ਼ਾਂਤ ਕੀ ਜਿਹੜੇ ਗੁਣ ਸੁਭਾ ਇਹਨਾਂ ਕਰਕੇ ਬਰਮਾ ਵਿਸ਼ਨੂੰ ਸ਼ਿਵ ਆਦਿਕਾਂ ਦੀ ਉਪਾਸਨਾ ਰੂਪੀ ਵੀ ਮੈਨੂੰ ਬਰਮਾ ਕੁਛ ਦੇਊਗਾ ਮਹਾਂਦੇਵ ਦੇਊਗਾ ਕੋਈ ਵਿਸ਼ਨੂੰ ਜੀ ਦੇਣਗੇ ਆਸ ਉਮੀਦ ਦੀ ਬਿਰਤੀ ਨਿਰਾਸ ਨਿਰਾਸੀ ਹੋ ਪਈ ਹੈ ਕਿਸੇ ਤੋਂ ਕੁਛ ਨਹੀਂ ਚਾਹੁੰਦਾ ਤੇ ਇਸ ਪ੍ਰਕਾਰ ਫਿਰ ਉਹ ਆਨੰਦ ਵਿੱਚ ਰਹਿੰਦੇ ਹਨ
ਤੁਰਿਆ ਅਵਸਥਾ ਗੁਰਮੁਖ ਪਾਈਐ
ਗੁਰਮੁਖ ਜਨ ਜਿਹੜੇ ਨੇ ਭਾਈ ਉਹ ਸੰਗਤ ਕਰਕੇ ਤੁਰਿਆ ਅਵਸਥਾ ਜਾਗਰਤ ਸੁਪਨ ਸਕੋਪ ਤੋਂ ਪਰੇ ਗਿਆਨ ਅਵਸਥਾ ਪਾਈਐ ਪ੍ਰਾਪਤ ਕਰੀ ਦੀ ਹੈ
ਸੰਤ ਸਭਾ ਕੀ ਓਟ ਲਹੀ
ਸੰਤ ਮਹਾਤਮਾ ਜਨਾਂ ਦੀ ਸਭਾ ਨਾਮ ਹੈ ਮਜਲਿਸ ਦਾ ਉਹਨਾਂ ਦੀ ਓਟ ਟੇਕ ਲਈ ਪ੍ਰਾਪਤ ਕੀਤੀ ਹੈ
ਗਿਆਨ ਧਿਆਨ ਸਗਲੇ ਸਭ ਜਪ ਤਪ
ਇਹ ਭਾਈ ਉਹਨਾਂ ਦੇ ਸਗਲੇ ਸਾਰੇ ਨਿਰਗੁਣ ਸਰੂਪ ਦਾ ਗਿਆਨ ਸਰਗੁਣ ਸਰੂਪ ਦਾ ਧਿਆਨ ਇਸ ਤੋਂ ਇਲਾਵਾ ਸਭ ਸਾਰੇ ਬਾਣੀ ਕਰਕੇ ਜਪ ਜਾਪ ਸਰੀਰ ਕਰਕੇ ਤਪ ਤਪੱਸਿਆ ਕਰਕੇ ਤਪੱਸਿਆ ਇਹ ਸਾਰੇ ਸਫਲੇ ਹੋ ਗਏ
ਜਿਸ ਹਰ ਹਿਰਦੈ ਅਲਖ ਅਭੀਵਾ
ਲੋ ਇੱਕੋ ਹੀ ਗੱਲ ਦੇ ਨਾਲ ਸਫਲੇ ਹੋ ਗਏ ਜਿਸ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਲਖ ਲਖਣ ਤੋਂ ਰਹਿਤ ਜਿਹੜਾ ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ ਉਹ ਅਲਖ ਰੂਪ ਜਿਹੜਾ ਜਿਹੜਾ ਸ਼ਕਤੀ ਬਿਰਤੀ ਕਰਕੇ ਲਿਖਿਆ ਨਹੀਂ ਜਾਂਦਾ ਅਲੱਖ ਹੈ, ਲੱਖਣਾ ਬਿਰਤੀ ਦੁਆਰਾ ਜਾਣ ਹੁੰਦਾ ਹੈ। ਅਭੇਵਾ ਭੇਦਾਂ ਤੋਂ ਰਹਿਤ ਪਰਮੇਸ਼ੁਰ ਜਿਹਨਾਂ ਦੇ ਹਿਰਦੇ ਵਿੱਚ ਵਸ ਗਿਆ ਹੈ, ਅਤੇ ਉਹ ਨਾਮ ਨਹੀਂ ਭਲਾ ਕਰਨਾ, ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਜਨਮ ਸਫਲਾ ਹੋ ਗਿਆ, ਮਨੁੱਖ ਸਰੀਰ ਯਾਦੇ ਵਾਸਤੇ ਮਿਲਿਆ ਸੀ।
ਨਾਨਕ ਰਾਮ ਨਾਮ ਮਨ ਰਤਾ,
ਸਤਿਗੁਰੂ ਜੀ ਕਥਨ ਕਰਦੇ ਕਿ ਜਿਹੜਾ ਰਾਮ ਰਮਿਆ ਹੋਇਆ ਪਰਮੇਸ਼ੁਰ ਹੈ, ਉਹਦੇ ਨਾਮ ਵਿੱਚ ਸਾਡਾ ਮਨ ਚਿੱਤ ਹੈ ਜਿਹੜਾ ਰਾਤਾ ਰੰਗਿਆ ਹੋਇਆ ਹੈ, ਉਹਦੇ ਚੈਨ ਹੁਣ ਹੋਰ ਰੰਗ ਨਹੀਂ ਚੜ੍ਹ ਸਕਦਾ। ਇਸ ਕਰਕੇ ਵਿਸ਼ਿਆਂ ਦੇ ਕੱਚੇ ਰੰਗ ਨੇੜੇ ਵੀ ਨਹੀਂ ਆਉਂਦੇ। ਗੂੜਾ ਰੰਗ ਜਿਹੜਾ, ਮਜੀਠੀ ਰੰਗ ਜਿਹੜਾ, ਕਾਇਆ ਰੰਗਣ ਜੇਥਿਆ ਪਿਆਰੇ ਪਾਈਆ ਨੌ ਮਜੀਠ, ਰੰਗਣ ਵਾਲਾ ਜੀ ਰੰਗਾ ਸਾਹਿਬ ਐਸਾ ਰੰਗ ਨਾ ਡੀਠ, ਭਗਤੀ ਦਾ ਗੂੜਾ ਰੰਗ ਚੜ੍ਹ ਗਿਆ। ਇਸ ਕਰਕੇ ਅੱਗੇ ਦੱਸਦੇ ਨੇ ਵੀ ਗੁਰਮਤ
ਪਾਏ ਸਹਿਜ ਸੇਵਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਫਰਮਾਨ ਕੀਤਾ, ਗੁਰਾਂ ਦੀ ਮਤ ਸਿੱਖਿਆ, ਉਹਨਾਂ ਸਿੱਖਿਆ ਦੁਆਰਾ ਸੇਵਾ ਟਹਿਲ ਦੁਆਰਾ ਸਤਿਗੁਰਾਂ ਦੀ ਸਿੱਖਿਆ ਪ੍ਰਾਪਤ ਹੋਈ, ਸੇਵਾ ਟਹਿਲ ਦੁਆਰਾ ਸਿੱਖਿਆ ਦੁਆਰਾ ਸਹਿਜ ਸ਼ਾਂਤੀ ਸਰੂਪ ਨੂੰ ਪਾਏ ਪਾਉਣਾ ਕੀਤਾ ਹੈ। ਗੁਰਮਤ ਪਾਏ ਸਹਿਜ ਸੇਵਾ, ਗੁਰਮਤ ਦੁਆਰਾ ਜਿਹੜਾ ਆਪ ਜਪਣਾ ਅਤੇ ਹੋਰਨਾਂ ਨੂੰ ਜਪਾਉਣਾ ਹੈ, ਇਹੋ ਸਹਿਜ ਸੇਵਾ ਹੈ, ਸੁਤੇ ਸਿੱਧ ਸੇਵਾ ਹੈ। ਇਸ ਦੁਆਰਾ ਉਸਦੇ ਸਰੂਪ ਨੂੰ ਪਾ ਲਈਦਾ ਹੈ, ਪਾਏ ਪ੍ਰਾਪਤ ਕਰ ਰਹੇ, ਪਿੱਛੇ ਵੀ ਕੀਤਾ, ਹੁਣ ਵੀ ਕਰ ਰਹੇ, ਅੱਗੇ ਨੂੰ ਕਰਨਗੇ। ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇੱਥੇ ਸਮਾਪਤੀ ਹੈ। ਕਿਉਂਕਿ ਜਦੋਂ ਦਿਨ ਦੇ ਵਿੱਚ ਪ੍ਰੋਗਰਾਮ ਹੁੰਦੇ ਹੈ, ਫਿਰ ਉਹ ਥੋੜ੍ਹਾ ਜਿਹਾ ਸਮੇਂ ਦਾ ਇੰਨਾ ਕੁ ਹੋ ਜਾਂਦਾ ਵੀ, ਇਸ ਕਰਕੇ 15 ਮਿੰਟ ਪਹਿਲਾਂ ਹੀ ਆਪਾਂ ਸਮਾਪਤੀ ਕੀਤੀ ਹੈ। ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ ਜੀ।
ਗਿਆਨ ਧਿਆਨ ਸਗਲੇ ਸਭ ਜਪ ਤਪ,
ਜਿਸ ਹਰਿ ਹਿਰਦੈ ਲਖ ਭੇਵਾ, ਨਾਨਕ ਰਾਮ ਨਾਮ ਮਨ ਰਤਾ, ਗੁਰਮਤ ਪਾਏ ਸਹਿਜ ਸੇਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।